ਹੀ ਲਿਆਂਦਾ ਹੈ ਤੇ ਅੱਖਾਂ ਚ ਬੰਦ ਕਰ ਦਿੱਤਾ। ਸ੍ਰੀ ਅਕਾਲ ਪੁਰਖ ਨੂੰ ਅੱਜ ਸੇਧਾ ਕੋਈ ਬੰਦ ਕਰਨ ਵਾਲਾ ਨਹੀਂ ਸੀ, ਪਰ ਇਹਨਾਂ ਸਿੱਖਾਂ ਦੀ ਬਾਣੀ ਚ ਪਟਾਂ ਦੀ ਉਹਨਾਂ ਨੇ ਕਮਾਲ ਕਰ ਦਿੱਤੀ ਹੈ। ਇਹੋ ਜਿਹੇ ਵੱਡੇ ਪੁਰਖ ਨੂੰ ਧਰਤੀ ਤੇ ਖਿੱਚ ਕੇ ਨਾ ਅੱਖਰੀ ਨਾਮ ਅੱਖਰੀ ਸਾਲਾ ਆ ਜਿਹੜੇ ਅੱਖਰ ਗਿਆਨ ਦੇ ਸੀ, ਪਰ ਉਹਨਾਂ ਨੇ ਕਰਕੇ ਦੱਸ ਦਿੱਤਾ ਵੀ ਜਿਹੜਾ ਗੁਰਮੰਤਰ ਹੈ ਉਹ ਅੱਖਰਾਂ ਚ ਰੱਬ ਬੰਦ ਹੈ, ਉਹ ਹੈ ਲੱਗੇ ਗੁਰਮੰਤਰ
ਵਾਹੇ ਜੀ।
ਇਹ ਕੀ ਹੈ?
ਸਹਤੇ ਸਾਚ ਸਹਤੇ
ਸਾਚੋ
ਸਰੀ ਨਿਵਾਸ ਤਾਦੇ
ਪੁਰਖ
ਸਦਾ ਤੁਮੀ।
ਉਹ ਕਿਹੜੀ ਛੇਪ ਚ ਨਿਵਾਸ ਕਰ ਰਿਹਾ ਸਾਰੇ ਥਾਂ?
ਵਾਹੇ
ਅਸੀਂ ਇਸ ਤੇ ਗਿਆਨ ਲਈ ਆ ਰਹੇ ਹਾਂ ਮਹਾਰਾਜ ਦੀ ਬਾਣੀ ਦਾ। ਜੇ ਨਾਮ ਜਪਣਾ ਹੈ ਮੂੰਹ ਨਾਲ ਤੇ ਧਿਆਨ ਕਿੱਥੇ ਰੱਖਿਆ ਜਾਏ? ਜੀਵਨਾਂ ਤੇ ਜਪਣਾ ਹੈ, ਜਪਣਾ ਬੰਦੇ ਦਾ ਧਿਆਨ ਕਿੱਥੇ ਰਵੇ? ਕੀ ਗੁਰੂ ਨਾਨਕ ਦੀ ਮੂਰਤ ਜਿਹੜੀ ਕਲੇਰਾਂ ਵਾਲਿਆਂ ਨਾਲ ਦੱਸਦੇ ਹੋ ਤਰੀਕਾ ਜੀ, ਗੁਰੂ ਨਾਨਕ ਦੇ ਪਦਮਾਂ ਚਰਨਾਂ ਦੀ ਜਿਹੜੀ ਪਦਮ ਰੇਖਾ ਹਰ ਗੁਰਦੁਆਰੇ ਉਹਨਾਂ ਦੇ ਉੱਤੇ ਗੁਰੂ ਨਾਨਕ ਦੀ ਫੋਟੋ ਬਣਾਈ ਹੈ ਤੇ ਉੱਥੇ ਫੋਟੋ ਦਾ ਉਹ ਚਰਨਾਂ ਦਾ ਗੁਰੂ ਨਾਨਕ ਦੇਵ ਦਾ ਧਿਆਨ ਰੱਖਣਾ ਕਿ ਸਾਡੀ ਬਾਣੀ ਅਲਾਊ ਕਰਦੀ ਹੈ ਕਿਤੇ? ਇਹ ਤੈਨੂੰ ਵੀ ਬਾਣੀ ਨੂੰ ਮੂਰਤੀ ਪੂਜਾ ਜਾਂ ਕੋਈ ਹੋਰ ਹੀ ਕੰਮ ਹੋ ਰਿਹਾ? ਧਿਆਨ ਦਾ ਬੜਾ ਮਸਲਾ ਹੈ ਵੀ ਜਪਣ ਵੇਲੇ ਧਿਆਨ ਕਿੱਥੇ ਰੱਖਣਾ? ਉਹ ਹੀ ਅਸੀਂ ਬਾਣੀ ਰਾਹੀਂ ਖੋਲ ਰਹੇ ਹਾਂ ਕਿ ਜੋ ਬਾਣੀ ਹੈ ਅਸੀਂ ਹੁਣ ਮਹੱਲੇ ਪਹਿਲੇ ਦਾ ਹੀ ਆ, ਪਹਿਲਾਂ ਗਿਆਨ ਫੜੀ ਆ ਰਹੇ ਹਾਂ ਵੀ ਅੰਤਰਗਤ ਇਹ ਧਿਆਨ ਰੱਖਣਾ ਅੰਦਰ। ਬਾਹਰ ਮੁਖੀ ਬਾਹਰ ਫੋਟੋ ਲੱਗੀ ਹੈ, ਬਾਹਰ ਮੁਖੀ ਧਿਆਨ ਆਪਣੇ ਅੰਦਰ ਹੀ ਧਿਆਨ ਰੱਖਣਾ। ਉਹ ਅਸੀਂ ਸਾਰੇ ਸ਼ਬਦਾਂ ਤੋਂ ਐਕਸਟ੍ਰੈਕਟ ਕੱਢ ਚੁੱਕੇ ਹਾਂ ਵੀ ਜਿਹੜਾ ਤੂੰ ਜਪਦਾ ਹੈ ਉਹਨੂੰ ਕੰਨਾਂ ਨਾਲ ਸੁਣ, ਜੇ ਸੁਣਦਾ ਨਹੀਂ ਤੇ ਤੇਰਾ ਧਿਆਨ ਬਾਹਰ ਗਿਆ। ਤੋ ਜਿਹੜਾ ਸ਼ਬਦ ਜਪੀਦਾ ਹੈ ਉਹਨੂੰ ਹੀ ਕੰਨਾਂ ਨਾਲ ਸੁਣੀਦਾ ਹੈ। ਬਾਣੀ ਜਿਹੜੀ ਅਸੀਂ ਜੇ ਪੜ੍ਹੀ ਜਾਈਏ, ਪਾਠ ਕਰੀ ਜਾਈਏ, ਕਈ ਵਾਰੀ ਜੀਵ ਨਾਲ ਪਾਠ ਕਰੀ ਜਾਈਦਾ, ਲੇਕਿਨ ਉਹਨੂੰ ਸੁਣਦੇ ਨੀ ਤੇ ਕਈ ਵਾਰੀ ਜਪਜੀ ਸਾਹਿਬ ਚ ਅਸੀਂ ਸਲਿਪ ਕਰ ਜਾਂਦੇ ਹਾਂ ਵੀ ਏਕਾ ਮਾਈ ਜੁਗਤ ਵਾਈ ਤਿੰਨ ਚੇਲੇ ਪ੍ਰਵਾਹ ਨੇ ਪੌੜੀ ਪੜ ਲਈ ਕਿ ਨਹੀਂ ਪੜ ਲਈ ਅਸੀਂ ਨਾ ਜਾ ਕੇ ਫਿਰ ਵਾਪਸ ਮੁੜ ਕੇ ਦੁਬਾਰਾ ਪਾਠ ਕਰ ਉਹਦਾ ਮਤਲਬ ਵੀ ਜਿਹੜਾ ਤੂੰ ਉਸ ਵੇਲੇ ਪੜਿਆ ਉਹ ਏਕਾ ਮਾਈ ਯੁਗ ਉਹ ਪੌੜੀ ਤੂੰ ਸੁਣੀ ਨੀ ਹੈ ਸੋ ਜਪਣ ਨਾਲੋਂ ਵੀ ਜ਼ਰੂਰੀ ਹੈ ਜਿਹੜਾ ਤੂੰ ਜਪ ਰਿਹਾ ਹੈ ਉਹਨੂੰ ਸੁਣਨਾ ਕੰਨਾਂ ਨਾਲ ਨਿੱਕੇ ਬੱਚੇ ਨੂੰ ਕੋਈ ਖੜਾ ਹੋਵੇ ਤੇ ਉਹਨੂੰ ਬਾਪ ਉਹਦਾ ਕਹਿੰਦਾ ਤੇਰਾ ਧਿਆਨ ਕਿੱਥੇ ਹੈ ਤੈਨੂੰ ਮੈਂ ਗੱਲ ਕਰਦਾ ਤੂੰ ਸੁਣਦਾ ਹੀ ਨੀ ਬੱਚੇ ਦਾ ਧਿਆਨ ਹੋਰ ਵੱਲੇ ਹੁੰਦਾ ਕੱਲ ਵੀ ਉਹ ਸੁਣਦਾ ਨੀ ਬਾਪ ਦੀ ਗੱਲ ਇਸ ਕਰਕੇ ਜਿਹੜਾ ਕੰਨਾਂ ਨਾਲ ਸੁਣਨਾ ਹੈ ਇਹਦੀ ਹੀ ਸਾਰੀ ਖੇਡ ਹੈ ਸ਼ਬਦ ਸੁਰਤ ਦੀ ਸਾਡਾ ਮਨ ਨਹੀਂ ਤੇ ਕਈ ਗਾਂਦੜ ਜਿੰਚ ਕਰ ਜਿਹੜੇ ਅਸੀਂ ਚੀਜ਼ ਜਪਦੇ ਹਾਂ ਉਹਨੂੰ ਹੀ ਸੁਣੀਏ ਤੇ ਇਹਦੇ ਚ ਮਗਨ ਹੋ ਜਾਈਏ ਇੰਨੇ ਜਪਣ ਚ ਮਗਨ ਹੋਈਏ ਵੀ ਜਿਹੜਾ ਜਪਦੇ ਉਹਨੂੰ ਸੁਣੇ ਬਾਕੀ ਸਾਡੇ ਮਨ ਦੇ ਵਿਚਾਰ ਬਾਹਰ ਜਾਣ ਹੀ ਨਾ ਤੇ ਉਹ ਹੈ ਰਾਮ ਜਪੋ ਅੰਤਰਗਤ ਮਹਾਲੇ ਪਹਿਲੇ ਦਾ ਗਿਆਨ ਹੈ ਘਰੇ ਮਨ ਘਰ ਚ ਨੀ ਰਹਿੰਦਾ ਮਨ ਵਿਚਾਰਾਂ ਰਾਹੀਂ ਬਾਹਰ ਚਲੇ ਜਾਂਦਾ ਹੈ ਹੋਰ ਹੀ ਕੁਛ ਸੋਚਣ ਲੱਗ ਪੈਂਦਾ ਤੋ ਮਹਾਰਾਜ ਆਪਣੇ ਮਨ ਨੂੰ ਕਹਿੰਦੇ ਘਰੇ
ਰਾਹੋਰੇ ਮਨ ਮੁਗਦੇ
ਹੇ ਆਣੇ ਮਨ ਤੈਨੂੰ ਅੰਦਰ ਰੱਬ ਮਿਲਣਾ ਬਾਹਰ ਨੀ ਮਿਲਣਾ ਘਰੇ ਇਸ ਜਿਸਮ ਦੇ ਘਰ ਚ ਹੀ ਰਹੋ ਘਰ ਇਹੋ ਮਹੱਲਾ ਕਹਿੰਦਾ ਅਜੀਬ ਚੀਜ਼ ਹੈ ਧਨ ਵਾਂਢੀ ਤੇ ਫਿਰ ਸਦਾ ਨਿਵਾਸੀ ਬੜੀ ਪਿੰਡਾਂ ਥਾਲਿਆਂ ਦੇ ਸਮਝਣ ਵਾਲੀ ਚੀਜ਼ ਹੈ ਵੀ ਮੇਰਾ ਮਨ ਤੇ ਵਾਂਢ ਹੀ ਤੁਰਿਆ ਰਹਿੰਦਾ ਧਨ ਵਾਂਢੀ ਅੰਦਰੋਂ ਜੀ ਹਮੇਸ਼ਾ ਹੀ ਬਾਹਰ ਰਹਿਣਾ ਕੀ ਆਈ ਜਿਸਮ ਤੂੰ ਬਾਹਰ ਨਿਕਲ ਜਾਣਾ ਉਹਨੂੰ ਮਾਰਜ ਨੇ ਕਿਹਾ ਵੀ ਵਾਂਢੇ ਗਏ ਜਿੰਨਾ ਪਿੰਡੀ ਥਾਈ ਘਰੋਂ ਕੋ ਬੰਦਾ ਚਲ ਜਾਏ ਤੂੰ ਜੀ ਕਿੱਥੇ ਗਏ ਨੇ ਜੀ ਉਹ ਜਰਾ ਮੈਂ ਵਾਂਢੇ ਗਿਆ ਸੀ ਇਹਦਾ ਮਤਲਬ ਘਰ ਨੀ ਰਿਹਾ ਆਹ ਮਨ ਜਦੋਂ ਅੰਦਰ ਨਹੀਂ ਰਹਿੰਦਾ ਮਨ ਜਦੋਂ ਅੰਦਰ ਨਹੀਂ ਰਹਿੰਦਾ ਬੜਾ ਡੂੰਘਾ ਵਿਸ਼ਾ ਔਰ ਇਹੋ ਹੀ ਮਹੱਲੇ ਪਹਿਲੇ ਨਾ ਸਾਰੇ ਸਿੱਖਾਂ ਨੂੰ ਭਗਤੀ ਕਰਨ ਦੀ ਨਾਮ ਜਪਣ ਦੀ ਜਾਚ ਦੱਸੀ ਹੈ ਭਾਈ ਸੁਣਨਾ ਬਹੁਤ ਜ਼ਰੂਰੀ ਹੈ ਧਿਆਨ ਦੀ ਬੜੀ ਜ਼ਰੂਰਤ ਹੈ ਬੇਧਿਆਨੀ ਜਪੇ ਜਾਓਗੇ ਤੇ ਸੇਵਾ ਥਾਂ ਨਾ ਪਵੇ ਤਿਸਕੀ ਖੱਪ ਖੱਪ ਹੋਏ ਖੁਆਰ ਜਿਚੇਰੇ ਮਨ ਲਹਿਰੀ ਵਿੱਚ ਹੈ ਮਨ ਦੀਆਂ ਲਹਿਰਾਂ ਵਿਚਾਰਾਂ ਰਾਹੀਂ ਬਾਹਰ ਜਾਂਦਾ ਮਨ ਟਿਕਦਾ ਨਹੀਂ ਹੈ ਸਵਾਦ ਨਹੀਂ ਕਿਸੇ ਨੂੰ ਆਉਂਦਾ ਇਸ ਕਰਕੇ ਜਿਹੜਾ ਮਨ ਦਾ ਟਿਕਾ ਹੈ ਇਹੋ ਹੀ ਰਿੱਧੀ ਸਿੱਧੀ ਵਰਗੀ ਤਾਕਤ ਲਿਆਏਗਾ ਅਸੀਂ ਹੁਣੇ ਆਗਲੀਆਂ ਸਾਰੀਆਂ ਵਾਰ ਦੀਆਂ ਪੌੜੀਆਂ ਲੈ ਰਹੇ ਹਾਂ ਉਸ ਪੌੜੀ ਤੇ ਆਵਾਂਗਾ ਵੀ ਮਨ ਇੱਕ ਐਸੀ ਚੀਜ਼ ਹੈ ਜਿਹੜੀ ਦੁਨੀਆਂ ਚ ਸਭ ਤੋਂ ਵੱਡਾ ਤਾਕਤਵਰ ਔਰ ਸਭ ਤੋਂ ਵੱਡੇ ਚ ਸ਼ਕਤੀ ਆ ਜਾਂਦੀ ਹੈ ਜਦੋਂ ਇਹ ਅੰਦਰ ਟਿਕ ਜਾਂਦਾ ਹੈ ਇਹ ਚ ਅਥਾਹ ਸ਼ਕਤੀ ਆ ਜਾਂਦੀ ਉਹਨੂੰ ਰਿੱਧੀ ਸਿੱਧੀ ਕਿਹਾ ਲੇਕਿਨ ਉਹਨੂੰ ਕੰਟਰੋਲ ਕਰਨਾ ਸਾਰਾ ਇਹੋ ਹੀ ਭਗਤੀ ਹੈ ਅਗਾਂਹ ਪਰ ਮਨ ਦੇ ਟਕਾ ਨਾਲ ਸਿੱਧੀ ਆਉਣੀ ਹੈ ਅੰਦਰ ਫਿਰ ਮਨ ਚ ਤਾਕਤ ਆ ਜਾਂਦੀ ਬਾਹਰ ਨਹੀਂ ਜਾਂਦਾ ਉਹ ਫਿਰ ਰਿੱਧ ਸਿੱਧ ਆ ਜਾਂਦੀ ਨਾਮ ਦੇ ਸੁਣ ਨਾਲ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਦੀ ਸੋਝੀ ਹੋ ਜਾਂਦੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਉਹ ਜਿਹੜਾ ਅਸੀਂ ਕੰਨਾਂ ਨਾਲ ਜਪਦੇ ਤੇ ਸੁਣਦੇ ਉਹਦੀ ਕਲਾ ਦੱਸੀ ਵੀ ਇਹਦੇ ਸੁਣਨ ਦੇ ਨਾਲ ਧਿਆਨ ਦੇ ਨਾਲ ਜਪਣ ਦੇ ਨਾਲ ਇਹ ਕਲਾ ਵਰਤਣਗੀਆਂ ਭਗਤ ਸਦਾ ਹੀ ਇਸੇ ਖੇੜੇ ਜਿਹੜੇ ਦੇ ਨਾਨਕ ਭਗਤ ਸਦਾ ਵਿਗਾਸ ਧਿਆਨ ਦੀ ਅਵਸਥਾ ਇੰਨੀ ਹੈ ਜਿਹੜਾ ਸਿੱਖ ਆ ਬਾਣੀ ਰਾਹੀਂ ਧਿਆਨ ਲਾਉਣਾ ਸਿੱਖ ਗਿਆ ਉਹਦੀ ਲੇਬਰ ਥੋੜੀ ਆਉਟਪੁੱਟ ਜ਼ਿਆਦਾ ਨਿਕਲੂਗਾ ਉਹ ਨਿਹਾਲੋ ਨਿਹਾਲ ਹੋ ਜਾਏਗਾ ਥੋੜੇ ਚਿੱਠੇ ਲੇਕਿਨ ਜਿਹੜਾ ਜਪਣਾ ਹੈ ਨਾਮ ਦਾ ਇਹੋ ਹੀ ਵਿਧੀਆਂ ਸਾਰੀਆਂ ਦੱਸੀਆਂ ਤੋ ਨਾਮ ਦਾ ਜਿਹੜਾ ਮਨ ਦਾ ਲਹਿਰੀ ਰਾਹੀਂ ਬਾਹਰ ਜਾਣਾ ਹੈ ਉਹ ਹੈ ਮਨ ਵਾਂਢੇ ਚਲਾ ਗਿਆ ਮਨ ਅੰਦਰ ਨਹੀਂ ਰਹੇ ਇਸ ਘਰ ਧਨ ਵਾਂਢੀ ਇਹ ਜਿਹੜਾ ਜੂ ਹੈ ਮੇਰਾ ਇਹ ਵਾਂਢੇ ਗਿਆ ਤੇ ਪ੍ਰਾਹੁਣਾ ਇਹਦੇ ਘਰ ਚ ਰੱਬ ਘਰ ਚ ਸਦਾ ਹੀ ਬੈਠਾ ਫਿਰ ਸਦਾ ਨਿਵਾਸੀ ਰੱਬ ਅੰਦਰ ਹੀ ਹੈ ਪਰ ਰੱਬ ਨੂੰ ਛੱਡ ਕੇ ਤੇ ਬਾਹਰ ਦੌੜਾ ਫਿਰਦਾ ਧਨ ਵਾਂਢੀ ਫਿਰ ਸਦਾ ਨਿਵਾਸੀ ਰੱਬ ਨਾ ਅੰਦਰ ਪ੍ਰਗਟ ਹੋਣਾ ਅਸੀਂ ਉਹਨੂੰ ਬਾਹਰ ਗੁਰਦੁਆਰਿਆਂ ਚ ਰੱਖਦੇ ਬਾਹਰ ਖੇਡਦੇ ਸਾਰਾ ਉਹਨੇ ਤੁਹਾਡੇ ਅੰਦਰ ਪ੍ਰਗਟ ਹੋਣਾ ਇਸ ਕਰਕੇ ਰੱਬ ਸਦਾ ਹੀ ਅੰਦਰ ਹੈ ਸਾਰਿਆਂ ਦੇ ਅੰਦਰ ਹੈ ਹਾਰ ਕੇ ਨਾ ਪ੍ਰਗਟ ਕਰਨਾ ਪਰ ਮਨ ਬਾਹਰ ਰਹਿੰਦਾ ਇਸ ਕਰਕੇ ਉਹ ਪ੍ਰਗਟ ਨਹੀਂ ਹੁੰਦਾ ਧੰਨ ਸਾਡਾ ਇੱਕ ਚਾਚਾ ਹੁੰਦਾ ਸੀ ਮਨਸ଼ਾ ਸਿੰਘ ਉਹ ਸਦਾ ਹੀ ਚਿੱਟੀ ਘੋੜੀ ਕੱਟ ਕੇ ਤੁਰਿਆ ਰਹਿੰਦਾ ਸੀ ਪ੍ਰਾਹੁਣੇ ਮੈਂ ਕਿਹਾ ਚਾਚਾ ਤੂੰ ਸਦਾ ਹੀ ਵਾਂਢੇ ਤੁਰਿਆ ਰਹਿੰਦਾ ਉਹ ਪੁੱਤ ਖੰਡ ਚੌਲ ਮਿਲ ਜਾਂਦੇ, ਮੰਜਾ ਵਿਛਿਆ ਨੂੰ ਮਿਲ ਜਾਂਦਾ, ਜਿਸ ਪਿੰਡ ਜਾਈਦਾ ਕਿਸੇ ਨੇ ਆਪਣੇ ਪਿੰਡ ਦੀ ਕੁੜੀ ਦਾ ਸਾਖ ਕੱਢ ਲਈਦਾ ਉੱਥੇ ਜਾਂਦੇ। ਕਈਆਂ ਨੂੰ ਭੁੱਲ ਸੁਣਦਾ, ਸਾਡੇ ਮਨ ਨੂੰ ਜਨਮ ਜਨਮ ਦਾ ਭੋਲ ਹੈ ਪਰਾਹੁਣੇ ਆ, ਕਦੀ ਨੀ ਕਿਸੇ ਮਨ ਅੰਦਰ ਟਿਕਰੇ। ਇਸੇ ਕਰਕੇ ਮਹਾਰਾਜ ਸ਼ਬਦ ਇੱਥੇ ਸ਼ੁਰੂ ਕਰਦੇ, ਕਰੇ ਰਹੋ ਰੇ ਮਨ ਮੁਗਦੇ ਰਾਮ ਜਪੋ ਅੰਤਰਗਤ ਧਿਆਨੇ, ਰਾਮ ਜਪੋ ਅੰਤਰਗਤ ਧਿਆਨੇ। ਮਨ ਦੇ ਲਾਲਚ ਦੀਆਂ ਲਹਿਰਾਂ ਬਾਹਰ ਲਿਜਾਣਗੀਆਂ, ਕੋਈ ਨਾ ਕੋਈ ਬੰਦਾ ਨਾਮ ਜਪਣ ਵੇਲੇ ਇਹਨੂੰ ਬਾਹਰ ਲਾ ਪੇ ਕੱਢਣ, ਲਾਲਚ ਦਾ ਗਰੀਡ ਦਾ ਲੋਭ ਇਹਦੇ ਅੰਦਰ ਇੰਨਾ ਵੀ ਮਹਾਰਾਜ ਪੰਜਾਂ ਦੁਸ਼ਮਣਾਂ ਚੋਂ ਇੱਕ ਹੈ ਲੋਭ, ਉਹਨੂੰ ਲਾਲਚ ਲਿਖਿਆ, ਔਰ ਕੁੱਤੇ ਚ ਸਭ ਤੋਂ ਜ਼ਿਆਦਾ ਹੁੰਦਾ। ਕੱਲ ਹੋਈ ਕੁੱਤੇ ਮੂੰਹੀ ਖਾਜ ਹੋਇਆ ਮੁਰਧਾਰ, ਕੂੜ ਬੋਲ ਬੋਲ ਪੌਂਕਣਾ ਚੂਕਾ ਧਰਮ ਵਿਚਾਰ। ਕੁੱਤੇ ਚ ਸਭ ਤੋਂ ਜ਼ਿਆਦਾ ਲਾਲਚ ਹੁੰਦਾ, ਉਹ ਗ੍ਰੰਥ ਦੀ ਕਦੀ ਚੱਟੀ ਚੱਟਦਾ, ਕਦੀ ਉਹਦਾ ਚੀਠਾ ਲੈ ਜਾਂਦਾ ਕਬੀਰ ਸਾਹਿਬ ਕਹਿੰਦੇ। ਤੋ ਜਿਹੜਾ ਸਾਡਾ ਮਨ ਕੁੱਤੇ ਅਰਗਾ, ਇਹਨੂੰ ਮਹਾਰਾਜ ਨੇ ਕਿਹਾ ਸੁਣ ਮਨ ਅੰਧੇ ਕੁੱਤੇ ਕੁੜਿਆਰ, ਮਹੱਲਾ ਪਹਿਲਾ। ਸਾਰੀ ਚੀਜ਼ ਹੀ ਨਾਮ ਜਪਣ ਦੀ ਹੈ, ਵੀ ਮਨ ਨੂੰ ਆਪਣੇ ਨੂੰ ਫੜੋ, ਇਹਨੂੰ ਬਾਹਰ ਨਾ ਜਾਣ ਦਿਓ, ਇਹਨੇ ਵਿਚਾਰਾਂ ਰਾਹੀਂ ਬਾਹਰ ਜਾਣਾ ਹੈ। ਮਨ ਕੋਈ ਚੀਜ਼ ਨਹੀਂ ਹੈ, ਸਾਡੇ ਸਾਰੇ ਵਿਚਾਰ ਹੀ ਮਨ ਹੈ। ਜਿੱਦਾਂ ਦਾ ਬੰਦਾ ਸ਼ੇਕਸਪੀਅਰ ਨੇ ਕਿਹਾ, ਦੇਰ ਇਜ਼ ਨਥਿੰਗ ਗੁੱਡ ਐਂਡ ਬੈਡ, ਥਿੰਕਿੰਗ ਮੇਕਸ ਇਟ ਸੋ। ਜਿੱਦਾਂ ਦੇ ਤੁਸੀਂ ਵਿਚਾਰ ਹੈ ਤੁਹਾਡੇ ਹੈ, ਉਦਾਂ ਦੇ ਕਹੋ ਜਾਂ ਫੜਾਨੇ ਦੇ ਬੰਦੇ, ਯਾਰ ਕਿੱਦਾਂ ਦੇ ਵਿਚਾਰ ਹੈ, ਉਹਦਾ ਮਤਲਬ ਉਹਦਾ ਮਨ ਕਿੱਦਾਂ। ਅਸੀਂ ਵਿਚਾਰਾਂ ਨੂੰ ਬਾਹਰ ਨਹੀਂ ਜਾਣ ਦੇਣਾ ਜਪਣ ਵੇਲੇ, ਸੋਚਾਂ ਨੂੰ ਬਾਹਰ ਨਹੀਂ ਜਾਣ ਦੇਣਾ। ਔਰ ਮਹਾਰਾਜ ਨੇ ਬੜੇ ਸਾਫ ਸਿਰਜੇ ਲਿਖੇ, ਇੱਕੋ ਖਿਆਲ ਕਰ ਦੂਜੀ ਛੱਡ ਕਵਾਟੜੀ, ਖਿਆਲ ਵੀ ਨਾ ਸਾਨੂੰ ਕੋਈ ਦੂਸਰਾ ਆਵੇ। ਨਾਮ ਜਪਣ ਵੇਲੇ ਰੱਬ ਦਾ ਪਿਆਰ, ਔਰ ਨਾਮ ਜਪਣ ਵੇਲੇ ਖਿਆਲ ਕੋਈ ਬਾਹਰਲਾ ਨਾ ਆਵੇ। ਉਹਨੂੰ ਕਹਿੰਦੇ ਹੈ ਕਰੇ ਰਹੋ ਰੇ ਮਨ ਮੁਗਦੇ ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜੇ ਰਚੋ ਅਪਰੰਪਰੇ ਕਿਉਂ ਪਾਵੋ ਮੁਕਤ ਦੁਆਰਾ। ਐਡਾ ਵੱਡਾ ਰਸਤਾ ਦੱਸ ਗਿਆ ਬਾਬਾ ਨਾਨਕ, ਕਹਿੰਦਾ ਮੁਕਤੀ ਲੈਣੀ ਹੈ ਨਾ, ਸਾਲਵੇਸ਼ਨ, ਮੁਸਲਮਾਨੀ ਨੂੰ ਨਿਜਾਤ ਹਾਸਲ ਕਰਨਾ, ਕਹਿੰਦੇ ਲੈ ਮੁਕਤੀ ਲੈ, ਜਿਹੜੀ ਗੀਤਾ ਲੱਭਦੇ ਮਰ ਕੇ ਬੜੇ ਬੜੇ ਰਿਸ਼ੀ ਮੁਨੀ ਆ ਲੈ, ਇਉਂ ਪਾਵੋ ਮੁਕਤ ਦੁਆਰਾ ਹੈ ਕਰੇ ਰਹੋ ਰੇ ਮਨ ਮੁਗਦੇ ਆਣੇ। ਉਹ ਕਾਹਦੇ ਨਾਲ ਰਹੇਗਾ, ਜਦੋਂ ਤੂੰ ਨਾਮ ਜਿਹੜਾ ਜਪਦਾ ਉਹਨੂੰ ਸੁਣੇਗਾ, ਗੁਰਮੁਖੇ ਸੁਣਨਾ ਸਾਚਾ ਨਾਮ ਸਿੱਖ ਸਭਾ ਦਿਖਿਆ ਕਾ ਪਾਓ,
ਮਹਲਾ ਪਹਿਲਾ।
ਸਿੱਖ ਕਿੱਦਾਂ ਦੀ ਸੰਗਤ ਹੁੰਦੀ ਸੀ, ਬਾਬਾ ਨਾਨਕ ਆਪਣੇ ਸ਼ਬਦ ਚ ਲਿਖਦਾ, ਏਦਾਂ ਦੀ ਸਿੱਖਾਂ ਨੂੰ ਸੰਗਤ ਹੁੰਦੀ ਸੀ। ਸਿੱਖ ਸਭਾ ਉਹਨਾਂ ਨੂੰ ਚਾਹ ਚੜਿਆ ਰਹਿੰਦਾ, ਜਿਹੜਾ ਉਹਨੂੰ ਦੀਖਿਆ ਚ ਗੁਰਮੰਤਰ ਮਿਲਦਾ ਸੀ ਗੁਰੂ ਦਾ, ਉਹਨੂੰ ਜਪਣ ਚ ਸਿੱਖ ਸਭਾ ਦਿਖਿਆ ਕਾ ਪਾਓ, ਗੁਰਮੁਖੇ ਸੁਣਨਾ ਸਾਚਾ ਨਾ।
ਕਦੇ ਮਹਾਰਾਜ ਨਾ ਬਾਣੀ ਲਾਈ ਮਹਲੇ ਚੌਥੇ ਨਾ,
ਜਨ ਨਾਨਕ ਕੇ ਗੁਰ ਸਿੱਖ ਪੁੱਤ ਹਾਰੇ ਜਪਿਓ ਹਰੇ ਨਿਸ ਤਾਰਿਆ।
ਬਾਣੀ ਪੜਨ ਨਾ ਨੀ ਤੁਹਾਡਾ ਕਲਿਆਣ ਹੋਣਾ, ਜੋ ਸਿੱਖੀ ਚ ਹੋ ਰਿਹਾ ਗੁਰਦੁਆਰਿਆਂ ਚ ਅਸੀਂ ਕਰ ਰਹੇ ਹਾਂ ਪਾਠ ਬਾਣੀ ਖੰਡ ਪਾ। ਮਹਾਰਾਜ ਕਹਿੰਦੇ ਨਹੀਂ, ਗੁਰੂ ਦਾ ਪੁੱਤ ਉਹ ਸਿੱਖ ਹੈ ਜਿਹੜਾ ਨਾਮ ਜਪਦਾ ਹੈ ਜਨ ਨਾਨਕ। ਉਹ ਤਾਂ ਕਹਿ ਸਕਦੇ ਸੀ ਕਿੰਨੀਆਂ ਬਾਣੀਆਂ ਤੁਸੀਂ ਪੜ੍ਹਦੇ, ਮੈਂ ਧਰਤੀ ਵਾਰੇ ਜਾਂਦਾ, ਪਰ ਉਹ ਕਹਿੰਦੇ ਨਹੀਂ,
ਜਨ ਨਾਨਕ ਗੁਰ ਸਿੱਖ ਪੁੱਤ ਹਾਰੇ ਜਪਿਓ ਹਰੇ ਨਿਸ ਤਾਰਿਆ।
ਜਿਹੜਾ ਇਸ ਜਪਣ ਤੋਂ ਵਿਛੜਿਆ ਦੇਖੋ ਕੀ ਸੁਝਾਅ ਹੈ,
ਜੇ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਤਿਸ ਕਾਲਾ ਮੂੰਹ ਜੰਮੇ ਮਾਰਿਆ।
ਜੰਮੇ ਦਾ ਨੀ ਵੀ ਜਮਦੂਤ ਨਾ, ਉਹ ਜੰਮਦਾ ਤੇ ਮਰਦਾ ਰਹੇਗਾ, ਤੁਹਾਡਾ ਜੰਮਣ ਮਰਨੇ।
ਜਨ ਨਾਨਕ ਕੇ
ਇਸ ਕਰਕੇ ਭਾਈ ਭਗਤੀ ਕਰ ਲਈਏ, ਨਾਮ ਜਪ ਲਈਏ, ਗੁਰਸਿੱਖ ਪੁੱਤ ਬਣੀਏ, ਕੁਪੁੱਤ ਨਾ ਬਣੀਏ। ਪੁੱਤਰ ਉਹ ਹੁੰਦਾ ਜਿਹੜਾ ਬਾਪ ਦਾ ਆਖਾ ਮੰਨੇ, ਬਾਪ ਕੁਛ ਕਹਿ ਰਿਹਾ ਸਾਰੀ ਸਿੱਖੀ ਬਾਣੀਆਂ ਪੜੀਆਂ ਪਾਠ ਹੀ ਕਰੀ ਜਾਂਦੀ, ਕੋਈ ਨਾਮ ਵਾਲਾ ਹੁੰਦਾ ਹੀ ਨਹੀਂ ਹੈ।
ਜਾਨੇ ਨਾਨਕ ਗੁਰ ਸਿੱਖ ਪੁੱਤ ਹਾਰੇ ਜਪਿਓ ਹਰ ਨਿਸ ਤਾਰਿਆ ਜੇ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਤਿਸਕਾਰਾ
ਇੰਨੀ ਸਖਤ ਅਧਿਆਸ ਸੀ ਗੁਰੂ ਕਾਲ ਵੇਲੇ ਸਿੱਖਾਂ ਦੀ ਸੰਗਤ ਨੂੰ ਕਿ
ਸੱਚੀ ਬੈਸ ਤਿਨਹਾ ਸੰਗੇ
ਉਹਨਾਂ ਨਾਲ ਅਸਲ ਬੈਸ ਕਿਹਨਾਂ ਕੋਲ ਬੈਠਣਾ ਤੂੰ
ਸੱਚੀ ਬੈਸ ਤਿਨਹਾ ਸੰਗੇ ਜਿਨ ਸੰਗੇ ਜਪੀਏ ਨਾ
ਇੱਥੇ ਬਸ ਨੀ ਕੀਤੀ ਮਹਾਰਾਜ ਕਹਿੰਦਾ ਬਾਕੀਆਂ ਦਾ ਸੰਗ ਹੀ ਨੀ ਤੂੰ ਕਰਨਾ
ਤਿੰਨ ਕਾ ਸੰਗ ਨਾਨਕ ਸੰਗ ਨਾ ਕੀਤੇ ਨਾਨਕ ਜਿਨਹਾ ਆਪਣਾ ਸੁਆਓ
ਸੱਚੀ ਬੈਸਕ ਇਹਨਾਂ ਸੰਗ ਜਿਨ ਸੰਘ ਜਪੀਏ ਨਾ ਤਿੰਨ ਸੰਘ ਸੰਗੇ ਨਾ ਕੀਤੇ ਨਾਨਕ ਜਿਨਾ ਆਪਣਾ ਸੁਭਾਵ ਸਾਰੀ ਸਿੱਖੀ ਚ ਪੁਜਾਰੀ ਟੋਲੇ ਨੂੰ ਆਪਣਾ ਸੁਭਾਵ ਇਹਨਾਂ ਨੇ ਅਰਦਾਸ ਆਪਣੇ ਲਈ ਬਣਾਈ ਕਿਸੇ ਸੰਗਤ ਦਾ ਕੁਛ ਨੀ ਸੰਵੜਿਆ ਗੁਰਦੁਆਰਿਆਂ ਚ ਕਿਸੇ ਦਾ ਦੇ ਹੈਵ ਦੇ ਰੋਨ ਐਕਸ ਟੂ ਗ੍ਰੈਂਡ ਹਰ ਜਥਾ ਹਰ ਸੰਤ ਮੰਡਲੀ ਹਰ ਕੋਈ ਵੀ ਹੈ ਸਾਰਿਆਂ ਦਾ ਆਪਣਾ ਸੁਭਾਵ ਹੈ ਔਰ ਕਿਸੇ ਨੂੰ ਨੀ ਹੈ ਵੀ ਸਾਡੇ ਸਿੱਖ ਬੱਚੇ ਜਾਂ ਸਾਡੀ ਸਿੱਖੀ ਚ ਨਾਮ ਜਪਣਾ ਆ ਜਾਏ ਗੁਰਦੁਆਰੇ ਚ ਕਿਤੇ ਨਾਮ ਜਪੋ ਰਿਹਾ ਇੰਨੀ ਸੰਗਤ ਕਰਦੀ ਦੁਨੀਆ ਬਈ ਗੁਰਦੁਆਰੇ ਜਾਣਾ ਚਾਹੀਦਾ ਜੀ ਸਾਰਾ ਔਰ ਮਹਾਰਾਜ ਜੀ ਲਿਖ ਰਿਹਾ
ਸੱਚੀ ਬੈਸ ਤਿਨਹਾ ਸੰਗੇ ਜਿਨ ਸੰਗੇ ਜਪੀਏ ਨਾ
ਤੁਹਾਡੇ ਗੁਰਦੁਆਰਿਆਂ ਦੀ ਹਾਲਤ ਦੇਖ ਕੇ ਸਾਡੀ ਅਗਲੀ ਜਨਰੇਸ਼ਨ ਤਬਾਹ ਹੋ ਰਹੀ ਹੈ ਸਾਡੇ ਬੱਚੇ ਪੁੱਛ ਰਹੇ ਆਹ ਹੋ ਰਿਹਾ ਆਹ ਸਿੱਖੀ ਹੈ ਤਦੇ ਪਿਛਲੀ ਜਿਹੜੀਆਂ ਸਿੱਖ ਸਭਾ ਸੀ ਉਹਨਾਂ ਨੇ ਸ਼ਬਦ ਲਿਖਿਆ
ਸਿੱਖ ਸਭਾ
ਮਹੱਲਾ ਪਹਿਲਾ ਆਪਣੀ ਆਟੋਬਾਇਓਗ੍ਰਾਫੀ ਲਿਖ ਰਿਹਾ ਕਿ ਮੈਂ ਇੱਦਾਂ ਦਾ ਮੈਂ ਸੰਗ ਦੇਖੀ ਮੈਂ ਇੱਦਾਂ ਦਾ ਜੀਵਨ ਬਤੀਤ ਕਰਦਾ ਸੀ
ਸਿੱਖ ਸਭਾ ਲਿਖਿਆ ਪਾਓ ਗੁਰਮੁਖੇ ਸੁਣਨਾ ਸਾਜਾ ਨਾਨਕ ਆਖਣ ਵੇਰਾ ਵੇਰ
ਬਾਬਾ ਨਾਨਕ ਨੇ ਮੈਂ ਉਹ ਸੰਗ ਚ ਜਾ ਕੇ ਗਰੀਬੀ ਭਾਵਨਾ ਸਿੱਖਾਂ ਦੇ ਪਿੱਛੇ ਬੈਠ ਕੇ ਤੇ ਮੈਂ ਵੀ ਵਾਹਗੂ ਵਾਹ ਨੂੰ ਖਾਣਾ ਮੈਂ ਹੀ ਵਾਰ ਵਾਰ ਨਾਮ ਜਪਦਾ ਸ਼ਬਦ ਹੈ ਸੋ ਗੁਰਮੁਖੇ ਉਸ ਸਭਾ ਦੇ ਵਿਚ ਨਾਮ ਜਪਿਆ ਜਾ ਰਿਹਾ ਸੀ ਜਿਹੜਾ ਸੰਗਤ ਚ ਬੈਠ ਕੇ ਨਾਮ ਜਪਣਾ ਉਨੀ ਵਾਰੀ ਜਿਹੜਾ ਸਰੋਤਾ ਹੁੰਦਾ ਉਹਦੇ ਕੰਨ ਚ ਨਾਮ ਸਾਰੀ ਸੰਗਤ ਦੀ ਜਿਹੜੀ ਧੁਨ ਇਕੱਠੀ ਸੰਗਤ ਦਾ ਜਿਹੜਾ ਨਾਮ ਜਪਣਾ ਹੈ ਉਹਦੇ ਨਾਲ ਮਨ ਛੇਤੀ ਟੇਕਦਾ ਕਿਉਂਕਿ ਸੰਗਤ ਚ ਬੈਠ ਕੇ ਐਸੀ ਕਲਾ ਵਰਤਦੀ ਹੈ ਵੀ ਇੰਡੀਵਿਜੁਅਲ ਦੀ ਜਿਹੜੀ ਵੀ ਅੰਦਰ ਧੁਨ ਉਹ ਜਪਦਾ ਹੈ ਸਾਰਿਆਂ ਦੀ ਜਿਹੜੀ ਰਿਜ਼ਲਟੈਂਟ ਨਿਕਲਦੀ ਉਹ ਆਕਾਸ਼ ਪਾੜ ਜਾਂਦੀ ਇਸ ਕਰਕੇ ਸੰਗਤ ਕਾ ਗੁਣ ਬਹੁਤ ਅਧਿਕਾਰੀ ਪਰ ਸੂਆ ਗਨਕ ਉਦਾਰੇ ਸੰਗਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ਟੋ ਪਸ਼ੂ ਰਹਿ ਸਕਦਾ ਬਗੈਰ ਸੰਗਤ ਤੋਂ ਗੁਰੂ ਪਦਵੀਆਂ ਸੰਗਤ ਤੋਂ ਬਗੈਰ ਨਹੀਂ ਰਹੀਆਂ ਅਸੀਂ ਵੀ ਸੰਗਤ ਤੋਂ ਬਗੈਰ ਨਹੀਂ ਰਹਿਣਾ ਪਰ ਕਿਹੜੀ ਸੰਗਤ ਗੁਰਦੁਆਰੇ ਆਈ ਨਹੀਂ ਆ
ਸੱਚੀ ਬੈਸ ਤਿਨਹਾ ਸੰਗੇ ਜਿਨ ਸੰਗ ਜਪੀਏ ਨਾ
ਜਿਹੜੇ ਨਾਮ ਨੀ ਜਪੋ ਪਸ਼ੂਆਂ ਨਾਲ ਵੀ ਪੈੜੇ ਜਿਨ੍ਹਾਂ ਦਾ ਅਸਰ ਸਾਡੇ ਬੱਚਿਆਂ ਤੇ ਪੈ ਰਿਹਾ ਵੀ ਆਹ ਸਿੱਖੀਏ ਅਜੇ ਬੱਚੇ ਛੋਟੇ ਹੁੰਦੇ ਤੂੰ ਵਿਆਸ ਵਾਲੀ ਜਾਂ ਜਿੱਥੇ ਅਸੀਂ ਬਹੁਤ ਸਾਰਾ ਉਹ ਸਿੱਖਣੇ ਸਿੱਖੀ ਹੈ ਹੀ ਨਾਮ ਜਪਣਾ ਜਿਹੜਾ ਜਪਦੇ ਉਹਨੂੰ ਸੁਣਨਾ ਸੰਗਤ ਚ ਬੈਠ ਕੇ ਛੇਤੀ ਨਾਮ ਕੰਨਾਂ ਚ ਸੁਣਨਾ ਪੈਂਦਾ ਬੰਦੇ ਦਾ ਮਨ ਭੱਜਣੋਂ ਬੰਦ ਹੋ ਜਾਂਦਾ ਕਦੀ ਕਰਕੇ ਦੇਖ ਪਤਾ ਨੀ ਲੱਗਦਾ ਵੀ ਇੰਨੀ ਚਿਕਰ ਬੈਠੇ ਨਾਮ ਜਪ ਰਹੇ ਖਾੜਾ ਮਗ ਜਾਂਦੇ ਔਰ ਮਗਨ ਹੋ ਜਾਂਦੀ ਕਿਉਂਕਿ ਉਨੀ ਵਾਰੀ ਗੂੰਜ ਪੈ ਕੇ
ਸਾਰਿਆਂ ਦਾ ਇਕੱਠਾ ਅਭਿਆਸ ਅਰਧਾਵਤੀ ਜਦੋਂ ਚੜਦਾ ਹੈ
ਉਹ ਚ ਮਨ ਬਾਹਰ ਨਹੀਂ ਨਿਕਲਦਾ ਇਸ ਕਰਕੇ ਜਿਹੜਾ ਜਪਦੇ ਹੈ ਕੰਨਾਂ ਚ ਕਈ ਜਿੰਨੇ ਗੁਰਸਿੱਖ ਜਪ ਰਹੇ ਹੁੰਦੇ ਉਹਨਾਂ ਦੀ ਆਵਾਜ਼ ਉਸ ਇੱਕ ਗੁਰਸਿੱਖ ਦੇ ਕੰਨ ਚ ਆਟੋਮੈਟਿਕਲੀ ਉਧਰ ਅਧਰ ਪੈਂਦੀ ਰਹਿੰਦੀ ਚੌਗੁਣਾ ਖਰ ਕਿੰਨੇ ਗੁਣਾ ਫਾਇਦਾ ਸੰਗਤ ਚ ਬੈਠ ਕੇ ਨਾਮ ਜਪਣ ਦਾ ਉਹ ਸੁਣਦਾ ਹੈ ਇਸ ਕਰਕੇ ਅਸੀਂ ਉਸ ਤੇ ਆਉਂਦੇ ਹਾਂ ਵੀ ਮਹਾਰਾਜ ਨਾਲ ਜਪ ਬਾਣੀ ਦੇ ਵਿਚ ਜਪਣ ਦੀਆਂ ਪੌੜੀਆਂ ਨੀ ਲਾਈਆਂ ਸੁਣ ਦੀਆਂ ਪੌੜੀਆਂ ਲਾਈਆਂ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤਾ ਵਾਲਾ ਨਾਮ ਦਾ ਸੁਣਨਾ ਔਰ ਉਥੋਂ ਬਾਅਦ ਮੰਨਣ ਦੀਆਂ ਪੌੜੀਆਂ ਜਪਣ ਦੀਆਂ ਪੌੜੀਆਂ ਨੀ ਉੱਥੇ ਸੁਣਨਾ ਜਿਹੜਾ ਸੁਣਨਾ ਉਹ ਹੈ ਹੀ ਜਪੇਗਾ ਤੇ ਸੁਣੇਗਾ ਇਸ ਕਰਕੇ ਦੀ ਲੋੜ ਨਹੀਂ ਹੈ ਜਿਹੜਾ ਜ਼ਰੂਰੀ ਕੰਮ ਹੈ ਜਪ ਕੀ ਹੈ ਜਪ ਹੈ ਸਾਰਾ ਜਿੱਦਾਂ ਪੈਸੇਫਿਕ ਓਸ਼ਨ ਇੱਕ ਕੁੱਜੇ ਚ ਬੰਦ ਕਰ ਏਡਾ ਵੱਡਾ ਗਿਆਨ ਜਪ ਉਹਦੇ ਵਿਚ ਸਿਰਫ ਉਨ੍ਹਾਂ ਨਾਲ ਸੁਣਨ ਦੀ ਕਲਾ ਦੱਸੀ ਵੀ ਜਿਹੜਾ ਜਪੇਗਾ ਉਹ ਤਾਂ ਹੀ ਸੁਣ ਸਕੇਗਾ ਇਸ ਕਰਕੇ ਉੱਤੇ ਹੈਡਿੰਗ ਜਪ ਦੇ ਤਾ ਬਾਕੀ ਉਹਦੀ ਕਲਾ ਦੱਸੀ ਹੈ ਵੀ ਜਿਹੜਾ ਜਪਦਾ ਉਹਨੂੰ ਸੁਣਨਾ ਹੈ ਇਸੇ ਕਰਕੇ ਆਪ ਅਸੀਂ ਲੈ ਰਹੇ ਸੀ ਸੁਣਿਆ ਭਗਤ ਨਾਨਕ ਭਗਤਾਂ ਸਦਾ ਵਿਗਾ ਸੁਣ ਐ ਅਸੀਂ ਸਾਰੇ ਪਾਠ ਸੁਣੀਏ ਪੜ੍ਹਦੇ ਸੁਣੀਏ ਨਹੀਂ ਹੈ ਸਿਆਰੀ ਹੈ ਸੁਣ ਐ ਸੁਣ ਕੇ ਕਦੀ ਪਾਠ ਗਲਤ ਨੀ ਪੜ੍ਹਨਾ ਚਾਹੀਦਾ ਸੁਣੀਏ ਨਹੀਂ ਹੈ ਸੁਣਿਆ ਸਿੱਧ ਪੀਰ ਸੁਣਨਾ ਸੁਣ ਗਲਤ ਹੈ ਉੱਥੇ ਹੈ ਸੁਣ ਐ ਸੁਣ ਕੇ
ਨਾਨਕ ਭਗਤਾਂ ਸਦਾ ਸੁਣ ਐ ਦੁੱਖ ਪਾਪ ਕਾ ਨਾਸ
ਅਸੀਂ ਹੁਣ ਪਹਿਲੀ ਜਿਹੜੀ ਪੌੜੀ ਸੀ ਉੱਥੋਂ ਬਾਅਦ ਅਗਲੀ ਸਾਰੰਗ ਦੀ ਵਾਰ ਦੀ ਪੌੜੀ ਚੱਕਦੇ ਹਾਂ ਔਰ ਚੱਕਦੇ ਵੀ ਅਸੀਂ ਉਸੇ ਧੁਨ ਚ ਜਿਸ ਧੁਨ ਚ ਲਿਖੀ ਆ ਰਾਏ ਮਹਿਮੇ ਹਸਨੇ ਕੀ ਧੁਨ ਜੋ ਢੱਡ ਸਾਰੰਗੀ ਚ ਪਿੱਛੇ ਵਾਰਾਂ ਧੁਨਾਂ ਤੇ ਲਿਖੀਆਂ ਜਿੱਦਾਂ ਜਿੱਦਾਂ ਦੀ ਵਾਰ ਦੀ ਧੁਨ ਉੱਤੇ ਨਾਮ ਲਿਖਿਆ ਵੀ ਐਸ ਤਰਜ਼ ਚ ਗਾਇਓ ਸਾਰੀ ਦੀ ਤਰਜ਼ ਹੈ ਰਾਏ ਮਹਿਮੇ ਹਸਨੇ ਕੀ ਧੁਨੀ ਉਹਦੇ ਵਿਚ ਹੀ ਅਸੀਂ ਹੁਣ ਅਗਲੀ ਪੌੜੀ ਸੁਣਨ ਦੀ ਕਲਾ ਤੇ ਰਹਿੰਦੇ ਹਾਂ
ਨਾ ਸੁਣੇ ਸਭ ਸਿੱਧੇ ਹੈ ਨਾ ਸੁਣੇ ਸਭ ਸਿੱਧੇ ਹੈ
ਇੱਥੇ ਸਾਨੂੰ ਜਪਜੀ ਸਾਹਿਬ ਦਾ ਇਹ ਕਥਾਵਾਚ ਜਿੰਨੇ ਟਿਕ ਸਾਨੂੰ ਸਮਝਾਇਆ ਜਾ ਰਹੀ ਜਪਜੀ ਸਾਹਿਬ ਚ ਸੁਣਨ ਦੀ ਕਲਾ ਗੁਰਦੁਆਰੇ ਜਾਓ ਕੋਈ ਕੰਨਾਂ ਚ ਤੁਹਾਡੀ ਬਾਣੀ ਪਊਗੀ ਤੁਹਾਡਾ ਭਲਾ ਹੋਜੂਗਾ ਕੀਰਤਨ ਸੁਣੋ ਜੀ ਬੜਾ ਫਲ ਲਿਖਿਆ ਦੇਖੋ ਸੁਣਨ ਦਾ ਨਾ ਸੁਣਿਆ ਜੀ ਵੀ ਲਿਖਿਆ ਸੁਣਿਆ ਸਿੱਧ ਸੁਣਿਆ ਸਭ ਕੁਝ ਵੀ ਭਗਤਾਂ ਸਾਹਿਬ ਤੁਹਾਡੇ ਦੁੱਖ ਪਾਪ ਨਾਸ਼ ਹੋ ਜਾਣਗੇ ਗੁਰਦੁਆਰੇ ਜਾਣ ਕੇ ਬਾਣੀ ਸੁਣੋ ਉਹ ਤੁਹਾਡਾ ਬੇੜਾ ਗਰਕ ਹੋ ਜਾਏ ਉਹ ਸੁਣ ਲਈ ਹੈ ਜਿੰਨੇ ਅਸੇ ਦਾ ਮਤਲਬ ਕੱਢੀ ਜਾ ਰਿਹਾ ਸਾਰਾ ਉਹਨਾਂ ਗਲਤ ਮਤਲਬ ਉਹ ਸਹੀ ਹੈ ਜਿਹੜਾ ਬਾਣੀ ਨਾਲ ਬਾਣੀ ਨਾਲ ਕੱਢਿਆ ਉਹਦੇ ਮਹੱਲੇ ਚੌਥੇ ਨਾਮ ਵਾਰ ਦੇ ਵਿਚ ਉਦਾਂ ਹੀ ਪੌੜੀਆਂ ਲਿਖੀਆਂ ਜਿੱਦਾਂ ਉੱਥੇ ਹੈ ਪਹਿਲੀ ਹੈ ਸੁਣਿਆ ਸਿੱਧ ਪੀਰ ਸੁਰਨਾਥ ਉਹ ਬਾਣੀ ਦਾ ਸੁਣਨਾ ਨਹੀਂ ਹੈ ਉਹ ਆ ਦੱਸਿਆ ਪਿੱਛੇ ਪਿੱਛੇ ਰਿਧੀ ਆ ਗਈ ਰਿਧ ਪਿੱਛੇ ਆਵੇ ਕਾਹਦੇ ਨਾਲ ਨਾਇ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਰਿੱਧ ਇਹ ਮਨ ਦੀਆਂ ਤਾਕਤਾਂ ਉਸ ਵੇਲੇ ਅੰਦਰ ਆ ਜਾਂਦੀਆਂ ਜੋ ਫੁਰਨਾ ਫੁਰਦਾ ਉਸ ਵੇਲੇ ਪੂਰਾ ਹੋ ਜਾਂਦਾ ਉਹ ਚਾਹੇ ਤੇ ਅਸੀਂ ਹੱਡ ਬੀਤੀਆਂ ਸੁਣਦੇ ਆ ਰਹੇ ਹਾਂ ਨਾਲ ਰਿਕਾਰਡ ਕਰਾ ਰਹੇ ਹਾਂ ਵੀ ਜਦੋਂ ਇਹ ਸੁਣਨ ਦੀ ਕਲਾ ਵਰਤਦੀ ਹੈ ਜਿਹਨਾਂ ਸਿੰਘਾਂ ਤੇ ਵਰਤੀ ਆ ਉਹਨਾਂ ਨੇ ਦੱਸਿਆ ਵੀ ਜਿਹੜਾ ਨਾਮ ਹੈ ਜਪ ਜਪ ਕੇ ਜੇ ਉਹਦੀ ਕਿਰਪਾ ਹੋ ਜਾਏ ਤੇ ਜੇ ਪੱਖਾ ਚੱਲ ਰਿਹਾ ਪੱਖੇ ਦੀ ਆਵਾਜ਼ ਚੋਂ ਵੀ ਉਹੀ ਨਾਮ ਜਪਣਾ ਹੀ ਸੁਣੂ ਜੇ ਪਿੰਡੀ ਥਾਈ ਕੋਈ ਚੱਕੀ ਚੱਲ ਰਹੀ ਹੈ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਹੁੱਕ ਹੁੱਕ ਕਰਨ ਵਾਲੀਆਂ ਸਾਰੀਆਂ ਉਹ ਵੀ ਨਾਮ ਹੀ ਸੁਣੂਗਾ ਵੀ ਨਾਮ ਹੀ ਜਪੋ ਰਿਹਾ ਜੇ ਕੋਈ ਬੋਲ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨੀ ਹੋਰ ਸਾਰਾ ਕੋਈ ਜਪਣ ਡੇ ਨੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਇਹ ਸਭ ਹਰ ਹਰ ਨਾਮ ਤੇ ਆਵੇ ਸਾਰੇ ਬੰਨੇ ਹੀ ਸ਼ਬਦ ਫੈਲ ਜਾਂਦਾ ਜਿਹੜਾ ਜਪਦਾ ਹੈ ਔਰ ਉਹੀ ਕੰਨਾਂ ਚ ਸੁਣਦਾ ਉਹਨੂੰ ਸੁਣ ਸੁਣ ਕੇ ਮਸਤ ਹੁੰਦਾ ਫਿਰ ਇਹ ਐਸੀ ਕਲਾ ਹੈ ਜਦੋਂ ਉਹ ਕਲਾ ਵਰਤ ਜਾਂਦੀ ਹੈ ਉਦੋਂ ਬੰਦੇ ਦੇ ਅੰਦਰ ਨਿਧੀ ਸਿੱਧੀ ਆ ਜਾਂਦੀ ਉਹ ਜੋ ਚਾਹੇ ਕਰ ਸਕਦਾ ਹੈ ਪਰ ਉਹ ਕਰਦਾ ਨਹੀਂ ਜਿਹਨੂੰ ਗਿਆਨ ਨਹੀਂ ਹੈ ਬਾਣੀ ਦਾ ਵੀ ਰਿੱਧ ਸਿੱਧ ਅਵਰਾ ਸਾਰੇ ਤਾਕਤਾਂ ਸਾਡਾ ਰਾਸਤਾ ਨਹੀਂ ਹੈ ਇਹ ਪਹਿਲਾਂ ਆਉਣਗੀਆਂ ਸਾਰੀਆਂ ਤਾਕਤਾਂ ਪਰ ਅਸੀਂ ਉਹਨਾਂ ਦੀਆਂ ਹੱਡ ਬੀਤੀਆਂ ਸੁਣੇ ਆ ਰਹੇ ਰਿਕਾਰਡ ਕਰਾ ਰਹੇ ਹਾਂ ਵੀ ਜਦੋਂ ਉਹਨਾਂ ਨੂੰ ਪਹਿਲੀ ਵਾਰੀ ਏਦਾਂ ਨਾਮ ਸੁਣਨਾ ਸ਼ੁਰੂ ਹੋਇਆ ਸਾਰਾ ਇੰਨੀ ਉਹਨਾਂ ਚ ਤਾਕਤ ਆ ਗਈ ਉਹਨਾਂ ਦੇ ਅੱਖਾਂ ਪਰਨੇ ਨਾ ਬੰਨਣੀਆਂ ਪਈਆਂ ਕਿਉਂਕਿ ਜਿੱਧਰ ਉਹਨਾਂ ਦੀ ਅੱਖ ਜਾਂਦੀ ਸੀ ਜੇ ਮਕਾਨ ਤੇ ਚਲੀ ਗਈ ਮਕਾਨ ਟੱਟ ਗਿਆ ਜੇ ਮੱਝ ਤੇ ਚਲੀ ਗਈ ਮੱਝਾਂ ਦੇ ਚਾਰੇ ਪੈਰ ਨਿਕਲ ਗਏ ਉਸ ਬੰਨੇ ਉਹ ਫਿਰ ਆ ਗਏ ਉਹਨੂੰ ਪਤਾ ਨੀ ਹੁੰਦਾ ਉਹ ਫਿਰ ਦੇਖਣ ਵਾਲੇ ਸਾਰੇ ਉਹਦੀਆਂ ਅੱਖਾਂ ਬੰਨੀਆਂ ਪਈਆਂ। ਇਹ ਅਸੀਂ ਐਸੀਆਂ ਗੱਲਾਂ ਦੱਸ ਰਹੇ ਜਿਹੜੀ ਬਾਣੀ ਨਾ ਮਿਲਦੀਆਂ।
ਫਿਰ ਪਹਿਲਾਂ ਸਭ ਤੋਂ ਕਾਲਾ ਨਾਮ ਜਪਣ ਦੀ ਆਉਂਦੀ ਬੰਦੇ ਦੇ ਕੋਲ ਰਿਧੀ ਸਿੱਧੀ ਆ ਜਾਂਦੀ ਹੈ। ਤੋ ਆ ਆਉਂਦੀ ਹੈ
ਨਾ ਆਏਗੀ ਬਾਣੀ ਪੜ੍ਹਨ ਨਾਲ ਕਦੀ ਨਹੀਂ ਆਏਗੀ। ਨਾਏ ਸੁਣੇ ਤਾਂ ਤੁਹਾਨੂੰ ਭਗਤੀ ਕਰਨ ਦੀ ਲੋੜ ਹੈ। ਨਾਏ ਸੁਣੇ ਸਭ ਸਿੱਧੇ ਰਿੱਦ ਪਿੱਛੇ ਆਵੇ, ਰਿੱਦ ਪਿੱਛੇ ਆਵੇ, ਰਿੱਦ ਪਿੱਛੇ ਆਵੇ। ਨਾਏ ਸੁਣਿਆ ਨਾ ਨਿਧ ਮਿਲੇ,
ਨਾ ਨਿਧਾਂ ਹਰਾਂ ਸਿੱਧਾਂ ਪਿੱਛੇ ਲੱਗੀਆਂ ਫਿਰਨ ਐਡੇ ਵੱਡੇ ਖਜ਼ਾਨੇ। ਨਿਧ ਕਹਿੰਦੇ ਖਜ਼ਾਨੇ ਨੂੰ।
ਨਾ ਸੁਣੈ ਨਾ ਨਿਧ ਮਿਲੈ, ਮਨ ਚਿੰਦਿਆਂ ਪਾਵੈ, ਮਨ ਚਿੰਦਿਆਂ ਪਾਵੈ, ਮਨ ਚਿੰਦਿਆਂ ਪਾਵੈ। ਨਾ ਸੁਣੈ ਸੰਤੋਖ ਹੋਏ, ਨਾ ਸੁਣੈ ਸੰਤੋਖ ਕਮਲਾ ਚਰਨ ਧਿਆਵੈ, ਕਮਲਾ ਚਰਨ ਧਿਆਵੈ।
ਜਿਹੜੀ ਮਾਇਆ ਪੈ ਪੋਦੇ ਪੈਰਾਂ ਦੇ ਪਿੱਛੇ ਤੁਰ ਫਿਰਦੀ ਹੈ।
ਕਮਲਾ ਚਰਨ ਧਿਆਵੈ ਆਹ, ਨਾ ਸੁਣਿਆ ਸਹਿਜ ਉਪਜੈ।
ਚੌਥੇ ਪਦ ਚਲੇ ਗਿਆ, ਚੌਥੇ ਪਦ ਮੈਂ ਸਹਿਜ ਹੈ, ਚੌਥੀ ਲਾਮ ਚ ਜਾ ਕੇ ਸਹਿਜ ਆਉਂਦਾ ਹੈ।
ਨਾ ਸੁਣਿਆ ਸਹਿਜ ਉਪਜੈ, ਸਹਿਜੇ ਸੁਖ ਪਾਵੈ।
ਬਾਣੀ ਨਾਨੀ ਹੈ ਕਲਾ ਵਰਤ, ਬਾਣੀ ਗਿਆਨ ਦਊਗੀ, ਉਹ ਚ ਗਿਆਨ ਕਲਾ ਹੈ, ਇਹ ਪਰਮੇਸ਼ਰ ਦੇ ਨਾਮ ਚ ਪਾਸ ਕਲਾ ਹੈ।
ਨਾ ਸੁਣਿਆ ਸਹਿਜ ਉਪਜੈ, ਨਾ ਸੁਣਿਆ ਸਹਿਜ ਉਪਜੈ, ਸਹਿਜੇ ਸੁਖ ਪਾਵੈ।
ਗਿਆਨ ਪੰਨਾ 1240 ਦਾ ਚੱਲ ਰਿਹਾ ਹੈ, 1240 ਪੰਨਾ ਮਿਡਲ ਦੇ ਵਿੱਚ ਅਸੀਂ ਆ ਗਏ ਹਾਂ।
ਨਾ ਸੁਣਿਆ ਸਹਿਜ ਉਪਜੈ, ਸਹਿਜੇ ਸੁਖ ਪਾਵੈ, ਸਹਿਜੇ ਸੁਖ ਪਾਵੈ, ਸਹਿਜੇ ਸੁਖ ਪਾਵੈ। ਗੁਰਮਤੀ ਨਾਉ ਪਾਈਐ, ਗੁਰਮਤੀ ਨਾਉ ਪਾਈਐ, ਨਾਨਕ ਗੁਣ ਗਾਵੈ, ਨਾਨਕ ਗੁਣ ਗਾਵੈ।
ਗੁਣ ਗਾਉਣਾ ਬਾਣੀ ਦਾ ਗਾਉਣਾ ਵਜਾਉਣਾ ਨਹੀਂ ਹੈ, ਇਹ ਵੀ ਨਾਮ ਦਾ ਹੀ ਆ। ਆਨ ਦਿਨ ਗਾਵੈ ਇੱਕੋ ਨਾਮ, ਉਹ ਫਿਰ ਤੁਹਾਨੂੰ ਉਹਨੂੰ ਇੰਨਾ ਨਾਮ ਦੇ ਗਾਉਣ ਨੂੰ ਹੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤਕੀਨ, ਨਾਮ ਜਪਣ ਨੂੰ ਹੀ ਗੁਣ ਗਾਉਣਾ ਕਿਹਾ।
ਨਾਨਕ ਗੁਣ ਗਾਵੈ,
ਇੱਥੇ ਤੇ ਸਾਰਾ ਨਾਮ ਚੱਲ ਰਿਹਾ, ਤੁਸੀਂ ਭਲੇ ਕਿਸ ਤਰ੍ਹਾਂ ਬਾਣੀ ਗਾਉਣਾ। ਗੁਣ ਗਾਉਣਾ ਹੈ ਹੀ ਨਾਮ ਜਪਣਾ।
ਨਾਨਕ ਗੁਣ ਗਾਵੈ, ਨਾਨਕ ਗੁਣ ਗਾਵੈ, ਨਾਨਕ ਗੁਣ ਗਾਵੈ।
ਕਹਿ ਲੈ ਤੂੰ ਕਹਿੰਦਾ ਇਸ਼ਨਾਨ ਕਰਨ ਕਰ, ਨਾ ਧੋ ਨਾ, ਕੋਈ ਰਹਿਤ ਮਰਿਆਦਾ ਨਾ ਰੱਖ ਪਿਆ। ਤੈਨੂੰ ਕੀ ਹੋਏਗਾ ਜਦੋਂ ਤੈਨੂੰ ਨਾਮ ਸੁਣਨ ਲੱਗ ਪਏਗਾ।
ਨਾ ਸੁਣਿਆ ਸੁੱਚ ਸੰਜਮ,
ਸਾਰੀ ਮਰਿਆਦਾ ਖਾਲੀ, ਤੂੰ ਸੁੱਚਾ ਵੀ ਹੋ ਗਿਆ ਜਦੋਂ ਤੈਨੂੰ ਨਾਮ ਸੁਣਨ ਲੱਗ ਪਿਆ।
ਨਾ ਸੁਣਿਆ ਸੁੱਚ ਸੰਜਮ, ਨੇੜ ਨਾ ਆਵੈ,
ਜਿਹਨੂੰ ਸ਼ਬਦ ਸੁਣਨ ਲੱਗ ਪਿਆ ਉਹਨੂੰ ਜਮ ਨਹੀਂ ਹੱਥ ਪਾਏਗਾ। ਠੇਕਾ ਹੈ, ਕੰਟਰੈਕਟ ਹੈ ਸ਼ਬਦ, ਬਾਣੀ ਸੱਤ ਹੈ, ਦੁਨੀਆ ਟਲ ਜਾਏ ਬਾਣੀ ਦੀ ਲਾਈਨ ਗਲਤ ਨਹੀਂ ਆ। ਬਾਕੀਆਂ ਨੂੰ ਜਮ ਬਾਣੀ ਪੜਨ ਵਾਲਿਆਂ ਨੂੰ ਲਿਜਾ ਰਿਹਾ ਔਰ ਜਾਣਗੇ ਜਮ ਜਿਨ ਚ ਇੱਕ ਨਾਮ ਨੀ ਜਪਦੇ ਉਹਨੇ ਮਗਰੋਂ ਨਹੀਂ ਲਿਖਿਆ।
ਜਮ ਨੇੜ ਨਾ ਆਵੈ, ਜਮ ਨੇੜ ਨਾ ਆਵੈ।
ਦੁਨੀਆ ਚ ਲੱਖਾਂ UNO ਬਣ ਜਾਣ, ਭਾਵੇਂ ਹੁਣ ਲੜਾਈ ਨੀ ਹੋਣੀ, UNO ਬਣੀ ਹੈ ਜੀ, ਦੁਨੀਆ ਬੜੀ ਸ਼ਾਂਤੀ ਜੀ, ਸਭ ਕੁਛ ਆਉਣੀ, ਬੰਦੇ ਦੇਸ਼ ਨੂੰ ਸ਼ਾਂਤੀ ਨੀ ਕਦੀ ਆ ਸਕਦੀ ਜਿੰਨੀ ਚਿਕਰ ਇੱਕ ਜ਼ੁਲਮ ਰੱਬ ਵੱਲੋਂ ਬੰਦੇ ਤੇ ਸਦਾ ਹੀ ਹੋ ਰਿਹਾ ਜਿਹੜਾ ਬਾਣੀ ਚ ਲਿਖਿਆ ਹੈ, ਉਹ ਹੈ ਮਰਨ ਵੇਲੇ ਜਮਾਂ ਦਾ ਆਉਣਾ, ਡੈਥ ਵੇਲੇ ਜਮਾਂ ਦਾ ਆਉਣਾ, ਔਰ ਹੱਥ ਮਰੋੜੇ ਤਨ ਕੱਪੇ ਸਿਆਹ ਹੋਇਆ ਸਿਹਤ, ਔਰ ਜਿੰਦ ਨਮਾਣੀ ਕੱਢ ਸੂ ਹੱਡਾਂ, ਉਹ ਬੜਾ ਔਖਾ ਵੇਲਾ ਹੈ। ਮੈਂ ਉਹ ਚੀਜ਼ ਹੁਣੇ ਪਿਛਲੇ ਦਿਨ ਚ ਦੇਖੀ ਹੈ, ਲੇਟੈਸਟ ਮੂਵੀਆਂ ਜਿਹੜੀਆਂ ਪੰਜ ਬਣੀਆਂ ਇਸ ਦੁਨੀਆਂ ਦੇ ਵਿੱਚ ਉਹ ਸਟਾਲਿਨ ਦੀਆਂ ਬਣੀਆਂ, ਰਸ਼ੀਆ ਜ਼ਵਾਰ। ਉਹ ਤੁਸੀਂ ਵੀ ਦੇਖੋ ਕਿੱਦਾਂ ਇੱਕ ਡਿਕਟੇਟਰ ਨਾ, ਉਧਰ ਹਿਟਲਰ, ਉਧਰ ਮੈਸੋਲੀਨੀ ਇਟਲੀ ਦਾ, ਔਰ ਉਧਰ ਸਟਾਲਿਨ, ਇਹਨਾਂ ਦੇ ਕਮਿਊਨਿਜ਼ਮ ਫੈਲਾਈ, ਉਹਨਾਂ ਨੇ ਕੀ ਕਰਤੂਤਾਂ ਕੀਤੀਆਂ, ਔਰ ਡਿਕਟੇਟਰਸ਼ਿਪ ਕਿੱਡੀ ਭੈੜੀ ਚੀਜ਼ ਹੈ। ਸ਼ੁਕਰ ਕਰੋ ਹੁਣ ਦੁਨੀਆਂ ਚ ਡੈਮੋਕਰੇਸੀ ਆ ਰਹੀ ਹੈ, ਇੱਕੋ ਬੰਦੇ ਦੇ ਹੱਥ ਚ ਆ ਜਾਣਾ, ਇਹੋ ਹੀ ਸਾਡੇ ਰਿਲੀਜਨ ਚ ਹੋ ਰਿਹਾ ਹੈ।
ਅਸੀਂ ਵੀ ਆਦਮ ਪ੍ਰਸਤੀ ਕਰ ਰਹੇ, ਇੱਕੋ ਬੰਦੇ ਨੂੰ ਮੰਨੀ ਜਾਣਾ, ਆਹ ਸ਼ਬਦ ਜਿਹੜੇ ਪਏ ਏਦਾਂ, ਇਹਦੇ ਗਿਆਨ ਨਾਲ ਨਹੀਂ ਆਉਣਾ ਜੀ ਫਲਾਨਾ ਸਾਡੇ ਭਾਈ ਸਾਹਿਬ ਨੇ ਆਹ ਕੀਤਾ ਤੇ ਆਹ ਲਿਖਦੇ, ਉਹ ਅਸੀਂ ਉਹਨਾਂ ਦੇ ਚੇਲੇ ਆ, ਅਸੀਂ ਤੇ ਸ਼ਬਦ ਦੇ ਮਗਰ ਲੱਗਣਾ ਜੋ ਗੁਰੂਆਂ ਦਾ ਸ਼ਬਦ ਹੈ, ਕਿਸੇ ਨੇ ਕੁਛ ਕੀਤਾ ਆਪਣੇ ਰੰਗ ਚ ਸਾਨੂੰ ਕੁਛ ਦੇਣਾ, ਸਾਨੂੰ ਸ਼ਬਦ ਜੋ ਕਹਿੰਦਾ ਸੀ ਉਸ ਤਰ੍ਹਾਂ ਚੱਲਣਾ। ਤੋ ਉਹ ਸਟਾਲਿਨ ਦੀਆਂ ਮੂਵੀਆਂ ਬਣੀਆਂ, 5 ਕਾਪੀਆਂ ਹੈ, ਓਹ ਡਿਕਟੇਟਰਸ਼ਿਪ। ਉਹਦਾ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਮੈਂ ਨੋਟ ਕੀਤੀ, ਮੈਂ ਕਿ ਕਮਿਊਨਿਜ਼ਮ ਰੱਬ ਨੂੰ ਨਹੀਂ ਸਿਮਾਉਂਦੀ, ਇਹਨਾਂ ਨੇ ਸਭ ਕਮਿਊਨਿਸਟ ਰਸ਼ੀਆ ਦੇ ਵਿੱਚ ਲੈਨਨ ਔਰ ਕਾਰਲ ਮਾਰਕਸ ਔਰ ਸਟਾਲਿਨ ਉਹਨਾਂ ਦਾ ਵੱਡਾ। ਮੈਂ ਕਿਹਾ ਵੀ ਮੈਂ ਅਖੀਰਲੀ ਮੂਵੀ ਤੱਕ 5 ਦੇਖਣੀਆਂ ਔਰ ਉਹਦਾ ਮੈਂ ਮਰਨ ਵੇਲਾ ਦੇਖਿਆ। ਔਰ ਸਟਾਲਿਨ ਹੈ, ਕੰਬ ਰਿਹਾ ਸੀ, ਹੱਥ ਮਰੋੜ ਰਿਹਾ ਸੀ, ਤਨ ਕੱਪ ਰਿਹਾ ਸੀ, ਸਾਰੇ ਉਹਦੇ ਮੂਵੀ ਦਾ ਡਾਇਰੈਕਟਰ ਅੱਸਾ ਵੀ ਕਹਿੰਦਾ ਦੇਖੋ ਮਰਨ ਵੇਲੇ ਕੈਸੀ ਹਾਲਤ ਹੈ। ਇੰਨਾ ਦੁਖੀ ਹੋਇਆ ਔਰ ਹੱਥ ਮਰੋੜੇ, ਤਨ ਕੱਪੇ, ਸਿਆਹ ਛੱਡ ਖੜੋਤੇ ਖਿਨੇ ਮੇ ਜਿਨ ਸੋ ਲੱਗਾ ਹੇਤ, ਪਕੜ ਚਲਾਇਨ ਦੂਤ ਜਮ ਕਿਸੇ ਇਹਨਾਂ ਦੇ ਨੀ ਭੇਦ। ਆਹ ਜਿਹੜਾ ਜ਼ੁਲਮ ਮੈਨਕਾਇੰਡ ਤੇ ਹੋ ਰਿਹਾ, ਇਹਨੂੰ UN ਵੀ ਨਹੀਂ ਰੋਕ ਸਕਦੇ, ਦੁਨੀਆ ਚ ਕੋਸ਼ ਕਰ ਲਓ ਨਹੀਂ ਰੁਕ ਸਕਦਾ ਉਹ ਜ਼ੁਲਮ। ਉਸੇ ਲਈ ਕਬੀਰ ਸਾਹਿਬ ਨੇ ਕਿਹਾ ਕਹੋ ਕਬੀਰ ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੇ ਗੁਸਾਈ। ਆਹ ਜਿਹੜਾ ਨਾਮ ਜਪਣਾ ਹੈ, ਭਗਤੀ ਮਾਰ ਗਿਆ, ਇਹਦੇ ਨਾਲ ਜਮ ਪਰੇ ਹੋ ਜਾਂਦਾ, ਉਹਦਾ ਮਰਨਾ ਸੌਖਾ ਹੋ ਜਾਂਦਾ। ਆਹੋ ਦੁਨੀਆਂ ਨਹੀਂ ਹੈ, ਅਸੀਂ ਮਰਨਾ ਵੀ ਹੈ, ਹਰ ਇੱਕ ਨਾ ਮਰਨਾ, ਉੱਥੋਂ ਬਾਅਦ ਵੀ ਕੁਛ ਚੀਜ਼ ਹੈ। ਇਸ ਕਰਕੇ ਜਿਹੜਾ ਜਮਾਂ ਦਾ ਉਸ ਰੂਹ ਨੂੰ ਫੜਨਾ ਆਉਣਾ ਔਰ ਜਮ ਆਉਣੇ ਹੈ ਨਾ, ਉਹ ਜਿਹੜੇ ਜਮ ਹੈ ਇਹ ਹੈ ਬੰਦੇ ਸਿਰ ਜ਼ੁਲਮ। ਕਹੋ ਕਬੀਰ ਬੰਦੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੇ ਗੁਸਾਈ। ਇਸ ਕਰਕੇ ਸਾਨੂੰ ਦੇਖਣਾ ਉਹ ਸ਼ਬਦ ਦੀ ਤੋਂ ਕਹਿ ਰੇ ਬੌਰੇ ਤੂੰ ਇਹ ਘਰੀ ਨਾ ਰੱਖੇ ਕੋਈ, ਕਾਢੋ ਕਾਢੋ ਹੋਈ, ਤੂੰ ਰਾਮ ਨਾਮ ਜਪੇ ਸੇ ਰਹਾਉ ਜੀ ਦੇਖ, ਰਾਮ ਨਾਮ ਜਪ ਲੈ ਜਿਹੜਾ ਆਖੇ ਅੰਤ ਵੇਲੇ ਤੇਰੇ ਕੰਮ ਆਉਣਾ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰੇ ਲੈ ਛਡਾਏ। ਆ ਹੁਣ ਉਹ ਤੋਂ ਕਹਿ ਜਮ ਨੇੜ ਨਿਆਵੈ, ਜਮ ਨੇੜ ਨਿਆਵੈ, ਜਮ ਨੇੜ ਨਿਆਵੈ। ਪਰ ਨਾਮ ਸੁਣਨਾ, ਸਾਰੀ ਉਮਰ ਬਾਣੀ ਦੇ ਪਾਠ ਕਰਦੇ, ਨਾਮ ਸੁਣਦੇ ਰਹੋ, ਜਮ ਆਉਣੇ।
ਮੇਰਾ ਆਪਣਾ ਦੋਸਤ ਭਾਈ ਰਾਮ ਸਿੰਘ ਜੀ ਦਿੱਲੀ ਵਾਲੇ, ਜਿਨ੍ਹਾਂ ਤੋਂ ਕਈ ਸਾਲਾਂ ਚ ਮੈਂ ਰਹਿਣਾ, ਉਹਨਾਂ ਜਿਸ ਵੇਲੇ ਅੰਤ ਵੇਲਾ ਮੈਂ ਤੇ ਅਮਰੀਕਾ ਚ ਆ ਗਿਆ ਸੀ ਪਿੱਛੋਂ, ਜਿਹੜਾ ਉਹਨਾਂ ਦੇ ਮਰਨ ਵੇਲੇ ਜਾਂ ਉਸ ਵੇਲੇ ਸੀ ਹਾਸਪਿਟਲ ਚ, ਉਹਨੇ ਆਣ ਕੇ ਮੈਨੂੰ ਦੱਸਿਆ ਵੀ ਭਾਈ ਸਾਹਿਬ ਜੀ, ਭਾਈ ਸਾਹਿਬ ਵੀਰ ਜੀ ਦੀ ਤੇ ਕੋਈ ਹੋਰ ਹੀ ਹਾਲਤ ਹੋ ਗਈ, ਉਹ ਏਡਾ ਪਾਠ ਕਰਦੀ ਸੀ, ਏਡੇ ਆਲਾ ਉਹਨਾਂ ਦਾ ਜੀਵਨ ਸੀ, ਪਰ ਹਰ ਵੀ ਪਾਠ ਜਪਜੀ ਸਾਰਾ ਨਾਮ ਦੀ ਕਮਾਈ ਹੈ ਨਹੀਂ ਸੀ। ਕਹਿੰਦੇ ਹਸਪਤਾਲ ਚ ਬੈਠੇ ਤੇ ਡਡਿਆ ਕੇ ਬੈਡ ਤੋਂ ਉੱਠ ਪਏ, ਲਾਗੇ ਉਹ ਕਹਿੰਦਾ ਬੰਦਾ ਮੈਂ ਖੜਾ ਤੇ ਮੈਨੂੰ ਕਹਿਣ ਲੱਗੇ ਕਿ ਕਹਿੰਦੇ ਵੀ ਮੈਂ ਨੀ ਤੁਹਾਡੇ ਨਾਲ ਜਾਣਾ, ਮੈਂ ਗੁਰੂ ਦਾ ਸਿੰਘ ਹੈ, ਮੈਂ ਅੰਮ੍ਰਿਤਧਾਰੀ ਹਾਂ, ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਤੁਸੀਂ ਮੈਨੂੰ ਨੀ ਜਾ ਸਕਦੇ, ਮੈਂ ਨੀ ਤੁਹਾਡੇ ਨਾਲ ਆਉਣਾ, ਮੈਂ ਨੀ ਤੁਹਾਡੇ ਨਾਲ ਜਾਣਾ। ਉਹ ਬਾਈ ਕਹੇ ਪਾਪਾ ਵੀਰ ਜੀ ਕੀ ਗੱਲ ਹੈ, ਕਹਿੰਦੇ ਜਮਦੂਤ ਆ ਗਏ, ਮੈਨੂੰ ਜਮਦੂਤ ਦਿਸੇ, ਇਹ ਤਾਂ ਮੈਨੂੰ ਲਿਜਾਣ ਲੱਗੇ, ਮੈਂ ਨੀ ਨਾਲ ਜਾਣਾ। ਉੱਥੋਂ 2 ਦਿਨ ਬਾਅਦ ਉਹਨਾਂ ਦੀ ਐਨ ਡੈਥ ਹੋ ਗਈ ਔਰ ਗੁਟਕਾ ਹੱਥ ਚ ਜਾਮ ਜਪਦੇ ਜਪਦੇ ਹਾਰਾ ਪੂਰੇ ਹੋ ਗਏ। ਜਾਮਾ ਬਾਣੀ ਪੜਨ ਵਾਲਿਆਂ ਨੂੰ ਪੈਂਦੇ ਹੈ, ਇੱਕ ਚੀਜ਼ ਨੂੰ ਨੀ ਪੈਂਦੇ, ਉਹ ਹੈ ਜਮ ਨੇੜ ਨਿਆਵੈ, ਜਮ ਨੇੜ ਨਿਆਵੈ, ਜਮ ਨੇੜ ਨਿਆਵੈ। ਕਿਹਨਾਂ ਨੂੰ? ਨਾਏ ਸੋਹਣੇ, ਨਾਏ ਸੋਹਣੇ ਘੱਟ ਚਾਨਣ, ਨਾਏ ਸੋਹਣੇ ਸੁੱਚ ਸੰਜਮ। ਸਾਰਾ ਨਹਾਉਣਾ ਧੋਣਾ ਕਰ ਲਿਆ, ਸਾਰੀ ਰਹਿਤ ਮਰਿਆਦਾ ਕਰ ਲਈ, ਜੇ ਤੂੰ ਨਾਮ ਸੁਣ ਗਿਆ ਤੇ। ਨਾਏ ਸੋਹਣੇ ਸੁੱਚ ਸੰਜਮ, ਜਮ ਨੇੜ ਨਿਆਵੈ, ਜਮ ਨੇੜ ਨਿਆਵੈ, ਜਮ ਨੇੜ ਨਿਆਵੈ। ਲੈ ਤੂੰ ਜਿਹੜੀ ਅੱਖਾਂ ਮੀਚਦਾ ਸੀ, ਤੇਰੇ ਅੰਦਰ ਹਨੇਰੀ ਕੋਠੀ ਸੀ, ਅੰਧੀ ਕੋਠੀ, ਤੇਰਾ ਨਾਮ ਨਹੀਂ। ਆਮ ਸਾਡੀ ਸਾਰਿਆਂ ਦੀ ਕੀ ਹਾਲਤ, ਅੱਖਾਂ ਮੀਚੋ ਅੰਦਰ ਘੁੱਗੂ ਘੂ, ਹਨੇਰਾ ਘੁੱਪ, ਅੰਦਰ ਕੁਛ ਨੀ ਦੇਖਦਾ। ਕਹਿੰਦੇ ਜਦ ਉਹ ਨਾਮ ਸੁਣ ਲੱਗ ਪਿਆ ਨਾ, ਆਹ ਵੀ ਕਲਾ ਵਰਤ ਜਾਣੀ ਹੈ। ਨਾ ਸੁਣਿਆ ਘੱਟ ਚਾਨਣਾ, ਨਾ ਸੁਣਿਆ ਘੱਟ, ਬਾਣੀ ਨਾ ਨੀ। ਤਾਂ ਅਸੀਂ ਇਹ ਐਮਫੈਸਿਸ ਦੇ ਰਹੇ ਹਾਂ, ਸਟ੍ਰੈਸ ਦੇ ਰਹੇ ਹਾਂ ਕਿ ਬਾਣੀ ਨੂੰ ਦੇਖੋ ਕਾਹਦੀਆਂ ਨਾਲ ਚੀਜ਼ਾਂ ਵਰਤਣੀਆਂ। ਅਸੀਂ ਬਾਣੀ ਨੂੰ ਲੱਗੀ ਜਾਂਦੇ ਹਾਂ, ਜਨਮ ਬਿਰਥਾ ਚਲੀ ਜਾਏਗਾ ਸਾਡਾ, ਜੇ ਨਾਮ ਦੀ ਕਮਾਈ ਨਾ ਕੀਤੀ ਤੇ।
ਨਾ ਸੁਣਿਆ ਘੱਟ ਚਾਨਣਾ,
ਇਹ ਰਾਏ ਮਹਿਮੇ ਹੌਸਲੇ ਦੀ ਧੁਨ ਤੋਂ ਬਗੈਰ ਇਹ ਬਾਣੀ ਪੜ੍ਹੀ ਨਹੀਂ ਜਾ ਸਕਦੀ। ਅਸੀਂ ਉਸੇ ਧੁਨ ਨੂੰ ਉਸੇ ਤਰ੍ਹਾਂ ਗਾ ਰਹੇ ਜੋ ਲਿਖੀ ਹੈ।
ਰਾਏ ਸੋਹਣੇ ਕਟੇ ਚਾਨਣ ਆਨੇਰ ਗਵਾਵੈ ਆਨੇਰ ਗਵਾਵੈ ਆਨੇਰ ਗਵਾਵੈ
ਲੋਕਾਂ ਨੂੰ ਸਮਝਾਉਣ ਨਾਲ ਸਭ ਤੋਂ ਜ਼ਿਆਦਾ ਪਹਿਲਾਂ ਉਹਨੂੰ ਆਪਣੇ ਆਪ ਦੀ ਸਮਝ ਆ ਜਾਂਦੀ ਉਹ ਮਗਜ ਮਾਰਨਾ ਛੱਡ ਦਿੰਦਾ ਬਾਕੀ ਦੁਨੀਆਂ ਨੂੰ ਉਹਨੂੰ ਆਪਣੀ ਸਮਝ ਆ ਲੈਂਦੀ
ਵੀ ਨਾ ਸੋਹਣੇ ਆਪ ਬੂਜੀ ਹੈ ਨਾ ਸੋਹਣੇ ਆਪ ਲਾਹਾ ਨਾ ਪਾਵੈ ਲਾਹਾ ਨਾ ਪਾਵੈ ਲਾਹਾ ਨਾ ਪਾਵੈ ਨਾ ਸੋਹਣੇ ਪਾਪ ਕੱਟੀਐ
ਉਸ ਵੇਲੇ ਪਾਪ ਕੱਟੇ ਜਾਂਦੇ ਜਦੋਂ ਉਹ ਕਲਾ ਵਰਤ ਜਾਂਦੀ ਨਾ ਹਰ ਬੰਦੇ ਨਾਮ ਹੀ ਨਾਮ ਸੁਣਦਾ ਉਹਨੂੰ ਜੋ ਆਵਾਜ਼ ਆਉਂਦੀ ਉਹ ਨਾਮ ਹੀ ਉਹਨੂੰ ਕੰਨਾਂ ਨਾਲ ਸੁਣਦਾ ਹੈ ਹਮਰੇ ਸਰਵਣ ਸੁਣੇ ਨਿਤ ਕੀਰਤਨ ਕੀਰਤਨ ਵੀ ਉਹੀ ਹੈ ਸਾਰਾ ਅਖੰਡ ਕੀ ਉਹ ਸਭ ਕੁਛ ਸ਼ਬਦ ਹੀ ਸ਼ਬਦ ਹੋ ਜਾਂਦਾ ਔਰ ਜਿਹੜਾ ਜਪ ਰਿਹਾ ਹੁੰਦਾ ਉਹਦੇ ਰੂਪ ਚ ਫਿਰ ਉਹ ਸਮਾ ਜਾਂਦਾ ਹੈ ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ ਇਹ ਵੀ ਇੱਕ ਐਸਾ ਰੂਪ ਹੈ ਜਿਹੜਾ ਕਿ ਉਹਦਾ ਸਵਾਦ ਉਹੀ ਜਾਣਦੇ ਨੇ ਜਿਹੜੇ ਕਿ ਜਦੋਂ ਇਹ ਨਾਮ ਸੁਣ ਲੱਗ ਪੈਂਦਾ ਹੈ ਤੇ ਉਹ ਕੀ ਹੁੰਦਾ ਹੈ
ਨਾ ਸੋਹਣੇ ਬੂਜੀਏ ਲਾਹਾ ਨਾਮ ਪਾਵੈ
ਲਾਹਾ ਨਾਮ ਨਾਮ ਤੇ ਅੱਗੇ ਜਪ ਰਿਹਾ ਇਹ ਨਾਮ ਕਿਹੜਾ ਆ ਗਿਆ ਇੱਥੇ ਨਾਮ ਦੇ ਥੱਲੇ ਔਂਕੜ ਦਰਸ਼ਨ ਕਰਕੇ ਦੇਖੋ ਲਾਹਾ ਨਾਮ ਜਪਣ ਦਾ ਤੇ ਲਾਹਾ ਹੈ ਹੀ ਹੈ ਪਰ ਲਾਹਾ ਇੱਕ ਹੋਰ ਵੀ ਹੈ ਨਾਮ ਇੱਕ ਸਟੇਜ ਵੀ ਹੈ ਨਾਮ ਜਪਣ ਨੂੰ ਵੀ ਨਾਮ ਕੀ ਆ ਨਾਮ ਜਿਹੜਾ ਅੰਦਰ ਪ੍ਰਕਾਸ਼ ਹੋ ਜਾਂਦਾ ਉਹਨੂੰ ਵੀ ਕੀ ਆ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਨਾਮ ਇੱਕ ਐਸੀ ਉੱਚੀ ਸਪਿਰਚੁਅਲ ਸਟੇਜ ਹੈ ਜਿੱਥੇ ਜਾ ਕੇ ਨਾਮ ਮਿਲ ਜਾਂਦਾ ਜਿਹਦਾ ਮਖੌਲ ਉਡਾਇਆ ਰਾਧਾ ਸਵਾਮੀਆਂ ਨੇ ਘੜੀ ਕੋਈ ਬੰਦਾ ਸੁਣਦਾ ਆ ਜਾਂਦਾ ਇੱਥੇ ਭੈਣੇ ਤੂੰ ਨਾਮ ਨੀ ਲਿਆ ਹਲੇ ਮੈਂ ਤੇ ਨਾਂ ਲਿਆ ਹੀ ਆਪਣੇ ਸਤਿਗੁਰਾਂ ਕੋਲ ਤੂੰ ਨਾਂ ਨੀ ਲਿਆ ਲੈ ਸਤਿਗੁਰੂ ਕਿੱਡਾ ਜਿੰਨਾ ਖਰੋਟਾਂ ਨੂੰ ਕੱਢ ਕੇ ਦਿੱਤਾ ਜੀ ਤੇ ਨਾਮ ਰੱਖ ਲਿਆ ਅਸੀਂ ਕਿਉਂ ਦੱਸ ਰਹੇ ਹਾਂ ਕਿਉਂਕਿ ਸਾਨੂੰ ਪੌਂਤਲੀ ਚ ਪਾ ਕੇ ਸਾਰੀ ਬਾਣੀ ਦੀ ਅਤੁਕਾਂ ਲੈ ਕੇ ਨਾਮ ਨੂੰ ਸਮਝਦੇ ਹੈ ਬੜੇ ਚੰਗੇ ਬੰਦੇ ਹੈ ਸਭ ਕੁਛ ਹੈ ਸਾਡੇ ਨਾਲ ਚੰਗੇ ਆ ਮਾਂ ਸ਼ਰਾਬ ਨੀ ਖਾਂਦੇ ਔਰ ਇੱਕੋ ਚੀਜ਼ ਤੇ ਅੜੇ ਬੈਠੇ ਹੈ ਇਹ ਦੇਹੀ ਚ ਸਤਿਗੁਰ ਸਾਡੀ ਬਾਣੀ ਨੀ ਸਤਿਗੁਰ ਨੂੰ ਦੇਹੀ ਚ ਮੰਨਦੀ ਉਹ ਕਹਿੰਦੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਡੈਫੀਨੇਸ਼ਨ ਗਲਤ ਨੀ ਆ ਸਕਦੀ ਸਤਿਗੁਰ ਕੌਣ ਹੈ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਅਸੀਂ ਸਤਿਗੁਰਾਂ ਦੇ ਰੋਜ਼ ਬਾਬੇ ਨਾਲ ਸਾਰਿਆਂ ਦੇ ਜਨਮ ਦਿਨ ਮਨਾਉਣ ਦੇ ਮਾਰਨ ਦੇ ਤੇ ਜਮਾਉਣ ਦੇ ਸਤਿਗੁਰ ਅਸੀਂ ਗਿਆਨ ਨੂੰ ਘੁੱਟ ਕੇ ਪੱਲੇ ਬੰਨਣਾ ਨਹੀਂ ਸਤਿਗੁਰ ਇਹ ਸਿਰਫ ਗੁਰੂ ਨੇ ਇਹ ਮੈਸੇਂਜਰ ਨੇ ਔਰ ਜਿਹੜਾ ਮੈਸੇਜ ਹੈ ਉਹ ਸਾਡੇ ਕੋਲ ਸ਼ਬਦ ਮੌਜੂਦ ਹੈ ਮੈਸੇਂਜਰ ਦੀ ਕੋਈ ਵੈਲਿਊ ਨਹੀਂ ਹੈ ਮੈਸੇਜ ਦੀ ਵੈਲਿਊ ਜਾਂ ਖਸਮ ਦੀ ਵੈਲਿਊ ਹੈ ਇਸ ਕਰਕੇ ਸਾਰੇ ਮੈਸੇਜ ਹੈ ਮੈਸੇਂਜਰ ਉਹ ਦੇਣ ਵਾਲੇ ਸੀ ਸਾਡੇ ਗੁਰੂ ਗਿਆਨ ਔਰ ਜਿਹੜਾ ਗਿਆਨ ਹੈ ਇਹ ਦੇਖਿਆ ਬਗੈਰ ਨਹੀਂ ਆਉਂਦਾ ਮਹੱਲਾ ਪਹਿਲਾਂ ਹੀ ਕਹਿੰਦਾ ਬਾਬਾ ਨਾਨਕ ਬਿਨ ਗੁਰ ਦੇਖਿਆ ਕੈਸੇ ਗਿਆਨ ਇਸ ਕਰਕੇ ਸਾਨੂੰ ਗੁਰੂ ਧਾਰਨੇ ਪੈਣੇ ਹੈ ਸਾਰੇ ਜਿਹੜਾ ਵੀ ਗੁਰੂ ਤੁਸੀਂ ਧਾੜੋਗੇ ਜਿਹਦਾ ਵੀ ਪਰਮੇਸ਼ਰ ਦਾ ਨਾਮ ਉਹ ਜਪਾਏਗਾ ਉਹਦੇ ਪਿੱਛੇ ਉਹਦੀਆਂ ਤਾਕਤ ਦੀਆਂ ਤਾਰਾਂ ਜੁੜੀਆਂ ਹੁੰਦੀਆਂ ਇਸੇ ਕਰਕੇ ਦਸ ਗੁਰੂ ਅੱਗੜ ਪਿੱਛੜ ਸਾਰੇ ਹੋਏ ਆ ਉਹਨਾਂ ਦੀਆਂ ਖੱਟੀਆਂ ਸਾਡੇ ਨਾਲ ਲੈਣਾ ਕੋਲ ਦੋ ਖੱਟੀਆਂ ਸੀ ਉਹਦੀ ਆਪਣੀ ਖੱਟੀ ਨਾਮ ਦੀ ਤੇ ਬਾਬੇ ਨਾਨਕ ਦੀ ਖੱਟੀ ਤੀਜੇ ਗੁਰੂ ਕੋਲ ਆਪਣੀ ਖੱਟੀ ਪਹਿਲੇ ਦੋਵਾਂ ਗੁਰੂਆਂ ਦੀ ਖੱਟੀ ਏਦਾਂ ਨੌ ਗੁਰੂਆਂ ਤੱਕ ਮਹੱਲੇ ਜਿਹੜੇ ਹੋਏ ਨੇ ਦਸਮ ਪਾਤਸ਼ਾਹ ਮਹੱਲਾ ਨਹੀਂ ਸੀ ਉਹ ਕਿਸੇ ਹੋਰ ਕੰਮ ਲਿਆ ਉਹ ਯੁੱਗ ਪੁਰਸ਼ ਸੀ ਮਹੱਲੇ ਨੌ ਹੀ ਹੈ ਔਰ ਸਾਰਿਆਂ ਦੀਆਂ ਖੱਟੀਆਂ ਇੰਨੇ ਗੁਰੂ ਜਿਹੜਾ ਐਸ ਤੋਂ ਦੇਖਿਆ ਲੈ ਜਾਂਦਾ ਹੈ ਖੰਡੇ ਬਾਟੇ ਦੀ ਪੌਲ ਦੇ ਪਿੱਛੇ ਦਸੇ ਗੁਰੂ ਤੇ ਪੰਜ ਪਿਆਰੇ ਹਾਜ਼ਰ ਇਸ ਕਰਕੇ ਜਿਹੜਾ ਪੂਰੇ ਗੁਰ ਕੀ ਪੂਰੀ ਦੇਖਿਆ ਤੁਹਾਨੂੰ ਗਿਆਨ ਨਹੀਂ ਆਏਗਾ ਜਿਸ ਗੁਰੂ ਕੋਲੋਂ ਵੀ ਦੇਖਿਆ ਲਏਗਾ ਜਿੱਥੇ ਤੱਕ ਉਹ ਹੈ ਉੱਥੇ ਤੱਕ ਪਹੁੰਚਾਊਗਾ ਤੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ ਮਹੱਲਾ ਪਹਿਲਾ ਤਾਂ ਸਾਨੂੰ ਸਮਝਣ ਦੀ ਲੋੜ ਹੈ ਇਹ ਨਹੀਂ ਹੈ ਕਿ ਉਹਨਾਂ ਦੀ ਪ੍ਰਭ ਘਾ ਲਿਆ ਕਿਸੇ ਕਹਿ ਕੇ ਤਿਲ ਨਾ ਗਵਾਏ ਰੱਬ ਐਡਾ ਦਿਆਲ ਹੈ ਜਿਹੜਾ ਵੀ ਕਿਸੇ ਕੋਲੋਂ ਭਗਤੀ ਕਰਦਾ ਕਿਸ ਤਰੀਕੇ ਨਾਲ ਵੀ ਉਹਨੂੰ ਫਿਰ ਅਗਲਾ ਜਨਮ ਦਿੰਦਾ ਫਿਰ ਉਹ ਤਾਂ ਕਿ ਉਹ ਪੂਰੇ ਦੇ ਲੜ ਲਾ ਕੇ ਫਿਰ ਉਹਨੂੰ ਮੁਕਤ ਕਰਦਾ ਲੇਕਿਨ ਕੱਚਾ ਗੁਰੂ ਨਹੀਂ ਮੁਕਤ ਕਰ ਸਕੇਗਾ ਔਰ ਸਾਨੂੰ ਅਲਾਊ ਹੈ ਕਿ ਜਿਹਨਾਂ ਦੇ ਮਗਰ ਲੱਗੇ ਹੋ ਤੁਸੀਂ ਦੇਖੋ ਬੇੜਾ ਜਰਜਰਾ ਉਤਰ ਪਰੇ ਉਹ ਚ ਵੱਖ ਕਹਿੰਦੇ ਦੇਖੋ ਕਿਤੇ ਜਿਹੜੇ ਬੇੜੇ ਚ ਚੜੇ ਹੋ ਉਹ ਫੂਟੇ ਛੇਕ ਹਜ਼ਾਰ ਉਹਦੇ ਬੇੜੇ ਦੇ ਵਿੱਚ ਤੇ ਥੱਲਿਓ ਪਾਣੀ ਪੈਣ ਡਿਆ ਤੇ ਡੁੱਬ ਜਾਗੇ ਇਹਦੇ ਮਗਰ ਲੱਗ ਕੇ। ਅੰਧਾ ਆਗੂ ਸਾਥ ਮਹਾਵਾ, ਪੂਰੇ ਗੁਰੂ ਦੇ ਲਫ਼ ਪੜੋ ਔਰ ਪੂਰਾ ਗੁਰੂ ਹੈ ਹੀ ਅਕਾਲ ਪੁਰਖ। ਸਾਨੂੰ ਦੀਕੇ ਹੀ ਮਿਲਦੀ ਹੈ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਬੇਟਰ ਹੈ ਇਹਦੀ ਕੋਈ ਖੜੀ। ਇਸ ਕਰਕੇ ਅਸੀਂ ਸਿੱਧੇ ਉਹਦੇ ਨਾਲ ਜੁੜ ਕੇ ਸਾਨੂੰ ਲਾਓ ਹੋਇਆ ਵੀ ਕੱਚੇ ਗੁਰੂ ਤੋਂ ਬਚਣਾ, ਜੇ ਲੱਗੇ ਵੀ ਉਹ ਤੇ ਛੇਤੀ ਨਾ ਉਤਰ ਪਰਿਓ ਚਵਾ, ਛੇਤੀ ਨੂੰ ਛੱਡ ਦੇ, ਜਨਮ ਬੜਾ ਮੌਲਿਕ ਹੈ, ਮੁੜ ਕੇ ਮਿਲਣਾ ਨਹੀਂ ਹੈ। ਔਰ ਬਾਬਾ ਸਾਡੀ ਬਾਣੀ ਇੰਨੀ ਆਪਟੀਮਿਸਟਿਕ ਵਿਊ ਦਿੰਦੀ ਹੈ ਵੀ ਤੂੰ ਲੱਖਾਂ ਪਾਪ ਕੀਤੇ ਹੈ, ਕੁਛ ਵੀ ਨੀ ਤੇਰੇ ਕੋਲ, ਪਰ ਕਾਬਰ ਨਾ ਆਪਟੀਮਿਸਟਿਕ ਰਹਿ, ਉਹ ਹੈ ਅਗਾਹੋਂ ਕੋ ਤਰਾਂ, ਪਿੱਛਾ ਛੱਡ, ਪਿੱਛਾ ਨਾ ਮੋੜ ਮਹੱਡੜਾ। ਮਹੱਲਾ ਪੰਜਵਾਂ, ਜਿਹੜਾ 16 ਸਾਲ ਦੀ ਉਮਰ ਚ ਗੱਡੀ ਲੈ ਗਿਆ, ਕੀ ਹੁੰਦਾ ਸੀ 11ਵੀਂ ਚ ਬੱਚਾ ਬਣ, ਉਸ ਉਮਰ ਚ ਸਾਰਾ ਗਿਆਨ ਉਸ ਮਹੱਲੇ ਨਾਲ ਲਿਖਿਆ ਔਰ ਜਵਾਨੀ ਚ ਸਾਰੇ ਪੰਜੇ ਵੱਸ ਕਰਕੇ ਦੱਸੇ, ਔਰ ਸਭ ਤੋਂ ਜ਼ਿਆਦਾ ਸ਼ਬਦ ਸਾਨੂੰ ਉਹ 16 ਸਾਲ ਦੀ ਉਮਰ ਚ ਸ਼ੁਰੂ ਕਰ ਦਿੱਤੇ ਸੀ। ਗੁਰੂ ਰਾਮਦਾਸ ਸਾਹਿਬ ਬਹੁਤ ਥੋੜੀ ਉਮਰ, ਗੁਰੂ ਅਰਜਨ ਪਾਤਸ਼ਾਹ 16 ਸਾਲ ਦੀ ਉਮਰ ਚ ਗੱਦੀ ਤੇ ਬੈਠ ਗਏ, ਹੈਗੀ ਹੈਰਾਨਗੀ ਦੀ ਗੱਲ ਗਿਆਨ, ਔਰ ਉਹ ਗਿਆਨ ਉਹਦਾ। ਇਸ ਕਰਕੇ ਜਿਹੜਾ ਗਿਆਨ ਹੈ ਭੇਜਣ ਵਾਲਾ ਉਹ ਹੈ, ਸੋਮਾ ਉਹ ਹੈ, ਰੱਬ ਹੈ, ਪਰ ਜਿਹਦੇ ਕੋਲੋਂ ਦੀਖਿਆ ਲਾਓਗੇ ਉਹੋ ਹੀ ਗਿਆਨ ਦੀਆਂ ਤਾਰਾਂ ਤੁਹਾਡੇ ਨਾਲ ਜੋੜੇਗਾ, ਉਹੋ ਹੀ ਗਾਈਡੈਂਸ ਦਏਗਾ ਸ਼ਬਦਾਂ ਰਾਹੀਂ। ਸਿਰ ਕੇ ਸਾਡੇ ਪਿੱਛੇ ਸਾਰੇ ਸ਼ਬਦ ਨੇ, ਸਾਡੇ ਪਿੱਛੇ ਸਾਰੇ ਭਗਤ ਨੇ, ਸਾਡੇ ਜੇ ਅਸੀਂ ਸ਼ਬਦ ਨੂੰ ਗੁਰੂ ਮੰਨ ਲਈਏ, ਉਸ ਜਿਹੜਾ ਵੀ ਸਿੱਖ ਇਹਨਾਂ ਸ਼ਬਦਾਂ ਦਾ ਸਿੱਖ ਹੋ ਜਾਂਦਾ ਉਹਦੇ ਪਿੱਛੇ ਸਾਰੇ ਭਗਤ, ਜਿਹਨਾਂ ਦੀ ਬਾਣੀ ਹੈ ਐਨ ਗਿਆਨ ਭੇਜਣਗੇ ਬਕਾਇਦਾ, ਇਹ ਗਾਈਡੈਂਸ ਹੁੰਦੀ ਹੈ। ਇਸ ਕਰਕੇ ਜਿਹੜਾ ਨਾਂ ਹੈ, ਨਾਮ ਦਾ ਸੁਣਨਾ, ਉਹਦੇ ਲਈ ਲਿਖਿਆ ਵੀ ਲਾਹਾ ਇਹ ਹੈ ਤੇ ਪਾਪ ਉਦੋਂ ਕੱਟੇ ਜਾਣੇ ਹੈ ਜਦੋਂ ਐਨ ਤੈਨੂੰ ਨਾਮ ਦੀ ਅਵਸਥਾ, ਨਾਮ ਸਟੇਜ ਹੈ ਇੱਕ ਸਪਿਰਚੁਅਲ ਜਿੱਥੇ ਜਾ ਕੇ ਨਾਮ ਮਿਲ ਜਾਂਦਾ ਹੈ। ਪਹਿਲਾਂ ਨਾਮ ਨੂੰ ਸ਼ਬਦ ਮਿਲਦਾ ਜਪਣ ਲਈ, ਜਿੱਦਾਂ ਇੱਕ ਛੋਟਾ ਰਾਕਟ ਚਾੜ ਕੇ ਵੱਡੇ ਰਾਕਟ ਨਾਲ ਜਾ ਜੁੜਦਾ ਹੈ, ਏਦਾਂ ਜਿਹੜਾ ਅਸੀਂ ਸ਼ਬਦ ਗੁਰਮੰਤਰ ਜਪਦੇ ਹਾਂ ਕਿਸੇ ਵੇਲੇ ਜਪ ਜਪ ਕੇ ਪਿੱਛੇ ਰਹਿ ਜਾਂਦਾ ਹੈ ਤੇ ਉਸ ਨਾਮ ਨਾਲ ਜੁੜ ਦਿੰਦੇ, ਜਿਹੜਾ ਅਨਹਦ ਸ਼ਬਦ ਹੈ ਜਿਹਦੀ ਕੋਈ ਹੱਦ ਹੀ ਨਹੀਂ ਹੈ, ਜਿਹੜਾ ਸ਼ਬਦ ਜੁੜਨਾ ਅਸੀਂ ਇਸੇ ਨਾਲ ਹੀ ਹੈ, ਇਹ ਮੀਡੀਆ ਹੈ ਜਿਹੜਾ ਗੁਰਮੰਤਰ ਦਾ ਜਪਣਾ ਨਾਮ ਦਾ ਮੀਡੀਆ, ਇਹਦੇ ਬਗੈਰ ਕੋਈ ਸ਼ਬਦ ਤੋਂ ਬਗੈਰ ਜੁੜਿਆ ਨਹੀਂ ਹੈ ਉਸ ਵੱਡੇ ਅਨਹਦ ਸ਼ਬਦ ਨਾਲ, ਉਹ ਅਨਹਦ ਸ਼ਬਦ ਦਾ ਉਹਦੀ ਹੱਦ ਹੀ ਹੈ ਨਹੀਂ, ਇਹਦੀ ਹੱਦ ਹੀ ਕੋਈ ਨਾ, ਉਹਨੂੰ ਅਨਹਦ ਕਹਿੰਦੇ, ਉਹਦਾ ਸ਼ਬਦ ਆ ਉਹ ਸ੍ਰਿਸ਼ਟੀ ਚ ਸਦਾ ਹੀ ਹੋ ਰਿਹਾ, ਉਹਦੇ ਨਾਲ ਹੀ ਜੁੜਨ ਦੀ ਸਾਡੀ ਯੁਕਤੀ ਆ ਰਹੀ ਹੈ ਤੇ ਉਹ ਸਭ ਤੋਂ ਪਹਿਲਾਂ ਉਹਦਾ ਉਹ ਸੁਣਨਾ ਸ਼ੁਰੂ ਹੋ ਜਾਂਦਾ, ਜਿਹੜਾ ਸਾਰੀ ਸ੍ਰਿਸ਼ਟੀ ਚ ਵੱਜ ਰਿਹਾ ਉਹ ਤੁਹਾਡੇ ਕੰਨਾਂ ਚ, ਉਹ ਹੀ ਵਾਈਬ੍ਰੇਸ਼ਨ ਪੈਂਦੀਆਂ ਵੀ ਆ ਤੇ ਨਾਮ ਹੀ ਜਪੋ ਰਿਹਾ, ਭਗਤੀ ਹੋ ਰਹੀ ਸਾਰੇ ਬੰਨੇ। ਇਸ ਕਰਕੇ ਜਿਹੜਾ ਛੋਟਾ ਸ਼ਬਦ ਹੈ ਜਪਣ ਵਾਲਾ, ਇਥੋਂ ਬਾਅਦ ਫਿਰ ਅਜੱਪਾ ਜਾਪ ਹੋ ਜਾਂਦਾ, ਉਹ ਅਨਹਦ ਸ਼ਬਦ ਨੂੰ ਜਾ ਛੁੱਟਦਾ ਦਾ, ਉਹ ਉਸ ਸ਼ਬਦ ਨੂੰ ਕਿਹਾ ਹੈ ਵੀ ਉਹ ਅਨਹਤਾ ਸ਼ਬਦ ਵਾਜੰਤ ਪੇਰੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਿਲਾਨ ਲੋ ਕੈਸੀ ਆਰਤੀ ਹੋਏ। ਅਗਲਾ ਦੋ ਡੰਡੀਆਂ ਹੈ ਉਹਨੂੰ ਲਹਿਦਾ ਕਰਨਾ, ਕੈਸੀ ਆਰਤੀ ਹੋਈ ਜਿਹੜੀ ਆ ਮੰਦਰਾਂ ਚ ਬਾਹਮਣ ਕਰ ਰਹੇ ਜਾਂ ਗ੍ਰੰਥ ਸਾਹਿਬ ਅੱਗੇ ਅਸੀਂ ਦੀਵੇ ਬਾਲ ਕੇ ਆਰਤੀ ਕਰਦੇ, ਕੈਸੀ ਆਰਤੀ ਹੋਈ। ਮਹੱਲਾ ਪਹਿਲਾ ਕਹਿੰਦਾ ਭਾਵ ਖੰਡਣਾ ਤੇਰੀ ਆਰਤੀ, ਉਹ ਕੀ ਹੈ ਉਹ ਤੇ ਸ਼ਬਦ ਅਨਹਤਾ ਸ਼ਬਦ ਢੇਰੀ ਕਹਿੰਦੇ ਆ ਕਲਾਰਨਟ ਨੂੰ, ਉਹ ਜਿਹੜਾ ਬੈਂਡ ਬਾਜਿਆਂ ਦੇ ਬਾਹਰ ਬਾਕੀ ਦੇ ਬਾਜੇ ਵਾਲੇ ਹੁੰਦੇ ਨਾ, ਇੱਕ ਦੋ ਕਲੈਰਨਟ ਵਾਲੇ ਹੁੰਦੇ ਆ, ਬੜੇ ਉਹਨਾਂ ਨੂੰ ਬੜੇ ਪੈਸੇ ਮਿਲਦੇ ਆ, ਉਹ ਕਲਾਰਨਟ ਨੂੰ ਢੇਰੀ ਕਿਹਾ, ਐਸੀ ਉਹਦੀ ਆਵਾਜ਼ ਹੈ ਸ਼ਬਦ ਦੀ ਅਨਹਤਾ ਸ਼ਬਦ ਵਾਜੰਤ ਢੇਰੀ। ਇਹ ਜਿਹੜੀ ਇਹੋ ਜਿਹੀਆਂ ਆਵਾਜ਼ਾਂ ਆਉਣੀਆਂ ਔਰ ਉਹ ਸਭ ਤੋਂ ਪਹਿਲਾਂ ਸੁਣੀਆਂ ਜਾਂਦੀਆਂ, ਅਸੀਂ ਆਪ ਆਪਣੇ ਸਾਥੀ ਅਭਿਆਸੀਆਂ ਨੂੰ ਇਹ ਕਹਿੰਦੇ ਦਿੱਸੇ ਗਏ, ਪਿਤਾ ਜੀ ਆਹ ਬੈਂਡ ਵਾਜਾ ਜਿੱਦਾਂ ਦੂਰ ਕੋਈ ਵਾਜੇ ਚ ਜੰਜ ਆ ਰਹੀ ਹੈ, ਵਾਜੇ ਵੱਜ ਰਹੇ, ਇਹ ਕਿੱਥੋਂ ਆ ਰਹੇ? ਮੈਂ ਚੁੱਪ ਹੋ ਗਿਆ, ਦੱਸਿਆ ਨਾ, ਮੈਂ ਕਿਹਾ ਇਹ ਬੈਂਡ ਤੇ ਆਪ ਨਹੀਂ ਪਤਾ, ਪਰ ਉਹ ਸੁਣ ਲੱਗ ਪਏ, ਮੈਂ ਕਿਹਾ ਲੈ ਇਹਦਾ ਕੰਮ ਹੋ ਗਿਆ। ਉਹ ਕਹਿੰਦਾ ਵਾਜੇ ਲਾਗੇ ਲਾਗੇ ਆ ਰਹੇ ਨੇ, ਕਿੱਥੇ ਹੈ? ਹੁਣ ਬਹੁਤ ਮੱਧਮ ਹੋ ਗਏ, ਹੁਣ ਫਿਰ ਗੂੰਜਣ ਲੱਗ ਪਏ ਨੇ, ਇਹ ਸ਼ਬਦ ਵੱਜਣ ਲੱਗ ਪੈਂਦਾ। ਵਾਜੇ ਸ਼ਬਦ ਘਨੇਰੇ ਰਾਮ ਕਲੀ ਆਨੰਦ ਚ ਰੋਜ਼ ਪਾਠ ਚ ਪੜ੍ਹਦੇ ਹੋ, ਤੇ ਘਰੇ ਅਨਹਦ ਵਾਜੇ। ਇਸ ਕਰਕੇ ਜਿਹੜਾ ਵੱਜਣਾ ਇਹ ਸੁਣਦਾ ਪਹਿਲਾਂ ਸਭ ਤੋਂ ਚੀਜ਼, ਜਿਹੜੀ ਸੁਣਨ ਵਾਲੀ ਚੀਜ਼ ਹੈ ਉਹਨੂੰ ਮਹਾਰਾਜ ਨੇ ਲਿਖਿਆ ਹੈ ਕਿ ਜਿਹਨੂੰ ਸੁਣਨ ਲੱਗ ਪਏ